एक ओंकार सतनाम कर्ता पुरुष निरपौ निर्वैर अकाल मूर्त अजूनी से पं गुर प्रसाद जप आद सच युगाद सच है पी सच नानक होसी पी सच एक अदुती गुरु नानक देवा ओंकार गुर अंगद अपेवा सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोबिंद गुण खाने निर्वैर गुरु है श्री हर राय अकाल मूरत हर कृष्ण त्याय अजूनी तेग बहादुर राय सह भंगुर दशमेश सहाय गुरप्रसाद ग्रंथ गुरु ज्ञाना वाहि गुरु बंधन भगवाना गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान पूर्ण देख्यो आत्मा द्वैत सर्व निवार पए शांत मन संत जेहे ते पद नमो हमार क्या हों कथि कथे कत देखा मैं अकथ न कथ न जाई जो तुद भावे सोई आखां तिल तेरी बड़ियाई जो तुद भावे सोई आखां तिल तेरी बड़ियाई वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सर्वत माई भाई आवें हर रोज ही दो वेले गुरु की हजूरी विच पहुंचते हो पर सारे गुरु घरां दे अंदर छुट्टी वाला दिन होने करके ऐतवार नूं विशेष करके दीवान सजदे है ते इत्थे तां गुरु दी बख्शिश है सवेर तों लैके शाम तक ही दीवान सजे दुपहर दे वेले भी सजे हुण भी सजे है गुरु नानक दे 11वें स्वरूप साक्षात पार ब्रह्म परमेश्वर दा गुर स्वरूप गुर परमेश्वर दो में एक स्वरूप हन गुर परमेश्वर एक है सब में रहा समाए नानक सोधे सिमरत वेद पार ब्रह्म गुर नाही भेद कोई फर्क नहीं है साक्षात गुरु नानक दे 11वें स्वरूप श्री गुरु ग्रंथ साहिब जी महाराज चवर छतर तख्त दे मालक दाता जी दी गोद विच बैठे हुए हैं सारे दास तों पहला बहुत ही प्यार वाले ढाडी सिंह साहिबान ਗਿਆਨੀ ਗੁਰਮੇਲ ਸਿੰਘ ਜੀ ਦੀਵਾਨਾ ਜਥੇ ਸਮੇਤ ਗੁਰੂ ਕਾ ਪਾਵਨ ਇਤਿਹਾਸ ਲੜੀਵਾਰ ਸੁਣਾਉਂਦੇ ਆ ਰਹੇ ਹੈ। ਅੱਜ ਵੀ ਸੁਣਾਇਆ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦੇ ਪ੍ਰਥਾਏ। ਦੁਪਹਿਰ ਦੇ ਵੇਲੇ ਵੀ ਔਰ ਸ਼ਹੀਦੀ ਦਿਵਸ ਜਿੱਦਣ ਜੇਠ ਸੁਦੀ ਚੌਥ ਸੀ ਉਸ ਦਿਨ ਵਿਸ਼ੇਸ਼ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਯਾਦ ਕੀਤਾ ਗਿਆ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਯਾਦ ਦੇ ਅੰਦਰ ਇਹ ਭਾਈ ਸਾਹਿਬ ਜੀ ਨੇ ਬਹੁਤ ਸੁੰਦਰ ਵਿਚਾਰਾਂ ਆਪ ਜੀ ਦੇ ਨਾਲ ਸਰਵਣ ਕੀਤੀਆਂ ਹਨ ਅਤੇ ਕੁਝ ਪ੍ਰਚਾਰਕ ਐਸੇ ਹੁੰਦੇ ਆ ਜਿਹੜੇ ਕੇਵਲ ਸੁਣਾਉਣ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਆ, ਸੁਣਨ ਵਿੱਚ ਨਹੀਂ। ਚੋਣਵੇਂ ਪ੍ਰਚਾਰਕ ਮੈਂ ਆਪਣੀ ਜ਼ਿੰਦਗੀ ਵਿੱਚ ਐਸੇ ਦੇਖੇ ਆ ਜਿਹੜੇ ਸੁਣਾਉਣ ਦੇ ਨਾਲ ਨਾਲ ਸੁਣਨ ਦੀ ਇੱਛਾ ਬਹੁਤ ਰੱਖਦੇ। ਗਿਆਨੀ ਗੁਰਮੇਲ ਸਿੰਘ ਜੀ ਉਹਨਾਂ ਦੇ ਵਿੱਚੋਂ ਹੀ ਨੇ ਜਿਹੜੇ ਸੁਣਨ ਦੇ ਵਿੱਚ ਵੀ ਵਿਸ਼ਵਾਸ ਰੱਖਦੇ ਆ, ਬਹਿ ਕੇ ਸੁਣਦੇ ਆ। ਔਰ ਹੋਰ ਵੀ ਗਿਆਨੀ ਸਿੰਘ ਸਾਹਿਬਾਨ ਅਤੇ ਜਿਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਪੜ੍ਹੇ, ਟਕਸਾਲੀ ਵਿੱਦਿਆ ਪੜ੍ਹੀ ਅਤੇ ਅੰਮ੍ਰਿਤ ਵੇਲੇ ਦੀ ਡਿਊਟੀ ਹੁੰਦੀ ਹੈ, ਇਹਨੇ ਹਰ ਰੋਜ਼ ਹਾਜ਼ਰੀ ਭਰਦੇ ਹੈ। ਭਾਈ ਬਲਜੀਤ ਸਿੰਘ ਜੀ ਅਤੇ ਹੋਰ ਗ੍ਰੰਥੀ ਸਿੰਘ ਸਾਹਿਬਾਨ ਸਾਰੇ ਸਤਿਕਾਰਯੋਗ ਗੁਰੂ ਕੇ ਪਿਆਰੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਰਚਨਾ ਜਿੰਨੀ ਹੈ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਬਹੁਤੀ ਵਾਰ ਤਾਂ ਨਹੀਂ ਜਾਂ ਤਾਂ ਸੰਥਾ ਪਕਾਉਣ ਵੇਲੇ ਗੁਰੂ ਸਾਹਿਬ ਦੇ ਇੱਕ ਇੱਕ ਅੰਗ ਦੇ ਦਰਸ਼ਨ ਹੁੰਦੇ ਰਹੇ। ਮਹਾਂਪੁਰਖਾਂ ਦਾ ਹੁਕਮ ਸੀ ਵੀ 25 ਵਾਰ ਤੋਂ ਘੱਟ ਸੰਥਾ ਪਕਾਉਣੀ ਨਹੀਂ ਅਤੇ ਉਹ ਮਹਾਰਾਜ ਨੇ ਕਿਰਪਾ ਕੀਤੀ, ਉਦੋਂ ਦਰਸ਼ਨ ਗੁਰਬਾਣੀ ਦੇ ਖੁੱਲ੍ਹੇ ਹੋਏ ਜਾਂ ਫਿਰ ਜਦੋਂ ਸਤਿਗੁਰਾਂ ਨੇ ਅਰਥਾਂ ਸਮੇਤ ਦਾਸ ਦੇ ਸਰੀਰ ਤੋਂ ਸੇਵਾ ਲਈ ਹੈ। 5 ਵਾਰ ਅਰਥਾਂ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਦੀਦਾਰ ਕੀਤੇ ਹੈ ਅਤੇ ਮੈਨੂੰ ਜਿੱਥੇ ਤੱਕ ਮੇਰੀ ਨਿਗਾਹ ਨੇ ਕੰਮ ਕੀਤਾ ਹੈ, ਮੇਰੀ ਬੁੱਧ ਨੇ ਕੰਮ ਕੀਤਾ ਹੈ ਜੋ ਸਤਿਗੁਰਾਂ ਦੀ ਬਖਸ਼ੀ ਹੈ, ਵੀ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਸਿਰਫ 2 ਵਾਰੀ ਮਿਲਿਆ ਅਤੇ ਕਿਸੇ ਹੋਰ ਥਾਂ ਹੋਵੇ ਮੇਰੀ ਨਿਗਾਹ ਨਾ ਪਿਆ ਹੋਵੇ ਮੈਂ ਇਸ ਗੱਲ ਦਾ ਦਾਅਵਾ ਵੀ ਨਹੀਂ ਕਰਦਾ, ਚੰਗਾ ਨਹੀਂ ਹੁੰਦਾ। ਪਰ 2 ਥਾਵਾਂ 'ਤੇ ਹੈ, ਪੀਰ ਪੈਗੰਬਰ ਸਾਲਕ ਸਾਧਕ ਸੋਹੰਦੇ ਔਰ ਸ਼ਹੀਦ, ਇੱਕ ਤਾਂ ਇਹ ਤੁਕ ਦੇ ਵਿੱਚ ਸ਼ਹੀਦ ਸ਼ਬਦ ਅਤੇ ਇੱਕ ਹੈ ਜਾ ਕੇ ਈਦ ਬਕਰੀਦ ਕੁਲ ਗਊਰੇ ਵਧ ਕਰਹਿ ਮਾਨਿਹੈ ਸੇਕ ਸ਼ਹੀਦ ਪੀਰਾ। ਇਹ 2 ਤੁਕਾਂ ਤੋਂ ਵੱਧ ਮੈਨੂੰ ਕੋਈ ਗੁਰੂ ਗ੍ਰੰਥ ਸਾਹਿਬ 'ਚ ਹੋਰ ਸ਼ਹੀਦ ਦੇ ਪ੍ਰਤਾਏ ਲਿਖਿਆ ਹੋਵੇ, ਮੇਰੀ ਨਿਗਾਹ ਨਾ ਪਿਆ ਹੋਵੇ। ਬਾਣੀ ਅਥਾਹ ਸਮੁੰਦਰ ਹੈ ਪਰ ਮੈਨੂੰ ਲੱਭਿਆ ਵੀ ਸਿਰਫ ਇਹੀ 2 ਹੀ ਤੁਕਾਂ ਲੱਭੀਆਂ ਜਿਨ੍ਹਾਂ 'ਚ ਸ਼ਹੀਦ ਦਾ ਜ਼ਿਕਰ ਹੈ। ਬਹੁਤ ਪਵਿੱਤਰ ਸ਼ਬਦ ਹੈ ਸ਼ਹੀਦ, ਔਰ ਸ਼ਹੀਦ ਜਿਹੜਾ ਹੈ ਨਿਤਾਣੇ ਲੋਕਾਂ ਵਿੱਚ ਜਿਹਦੀ ਜ਼ਿੰਦਗੀ ਤਾਣ ਭਰਦੀ ਹੈ, ਇਹਦੇ ਅੱਖਰਾਂ ਵਿੱਚੋਂ ਅਰਥ ਸਮਝੀਏ ਦੀ ਨਾਮ ਦੇਣ ਦਾ ਹੁੰਦਾ ਹੈ, ਸਹਿ ਨਾਮ ਉਸਕਾਉਣ ਦਾ ਹੁੰਦਾ ਹੈ ਕਿ ਫਲਾਣੇ ਨੇ ਸਹਿ ਦਿੱਤੀ ਹੈ ਉਸਕਾਇਆ ਹੈ। ਸ਼ਹੀਦ ਦੀ ਜ਼ਿੰਦਗੀ ਐਸੀ ਹੈ ਆਪ ਸ਼ਹਾਦਤ ਦਿੰਦਾ ਅਤੇ ਦੂਸਰਿਆਂ ਨੂੰ ਸ਼ਹਾਦਤ ਦੇ ਲਈ ਉਤਸ਼ਾਹਿਤ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਵੀ ਕੁਰਬਾਨੀ ਐਸੀ ਹੈ। ਭੱਟਾਂ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਕਰਦਿਆਂ ਹੋਇਆਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਨਿਸ਼ਠਾ ਉਹਨਾਂ ਨੇ ਜ਼ਾਹਰ ਕੀਤੀ ਹੈ, ਕਾਬਲੇ ਗੌਰ ਹੈ ਉਹ ਵੀ। ਅਤੇ ਭਾਵੇਂ ਸ਼ਾਮ ਦੇ ਵਕਤ ਲੜੀਵਾਰ ਮਨੁੱਖ ਸਰੀਰ 'ਤੇ ਵਿਚਾਰ ਹੋ ਰਹੀ ਹੈ ਅਤੇ ਮੈਨੂੰ ਸੰਗਤ ਦੇ ਵਿੱਚੋਂ ਅਤੇ ਗੁਰਮੁਖਾਂ ਦਾ ਸੁਨੇਹਾ ਮਿਲਿਆ ਹੈ ਵਿਸ਼ੇਸ਼ ਕਰਕੇ। ਪਰ ਕੋਈ ਸ਼ੰਕਾ ਦੇ ਪੱਖ ਤੋਂ ਨਹੀਂ, ਮੈਂ ਇਹ ਵੀ ਆਪ ਨੂੰ ਬੇਨਤੀ ਕਰਦੇ ਹਾਂ, ਇੱਕ ਤਾਂ ਹੁੰਦਾ ਨਾ ਵੀ ਕਿਸੇ ਨੇ ਸ਼ੰਕਾ ਕੀਤੀ ਹੋਵੇ, ਉਹ ਪੱਖ ਨਹੀਂ ਹੈ, ਜਾਣਕਾਰੀ ਦੇ ਪੱਖ ਤੋਂ, ਤਾਂ ਕਿ ਦੁਬਿਧਾ ਦੇ ਵਿੱਚ ਮਨ ਜਿਹੜਾ ਉਹ ਠੀਕ ਨਹੀਂ ਰਹਿੰਦਾ। ਦੁਬਿਧਾ ਵੌਰੀ ਮਨ ਬਹੁ ਉਤਾਰਿਆ, ਮਨ ਬਹੁ ਰਾਇਆ, ਇਨ ਦੁਬਿਧਾ ਘਰ ਬਹੁਤੇ ਗਾਲੇ, ਬੜੇ ਘਰ ਗਾਲ ਦਿੱਤੇ ਨੂੰ ਦੁਬਿਧਾ ਨੇ। ਸੰਗਤ ਵਿੱਚੋਂ ਇਹ ਆਵਾਜ਼ ਆਈ ਹੈ, ਬੀਬੀਆਂ ਵੱਲੋਂ ਵੀ ਆਈ ਹੈ ਅਤੇ ਭਾਈਆਂ ਵੱਲੋਂ ਵੀ ਆਈ ਹੈ ਕਿ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਸਤੇ ਇਹ ਦੋ ਗੱਲਾਂ ਕਿਉਂ ਹੋ ਰਹੀਆਂ ਨੇ ਸਟੇਜ। ਮੈਂ ਉਹਨਾਂ ਦੋਨਾਂ ਗੱਲਾਂ ਦਾ ਉੱਤਰ ਦਿਆਂ। ਉਹ ਕਹਿੰਦੇ ਨੇ ਇੱਕ ਗੱਲ ਤਾਂ ਇਹ ਹੋ ਰਹੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਰੀਰ ਜਲ ਪ੍ਰਵਾਹ ਰਾਵੀ ਵਿੱਚ ਕੀਤਾ ਹੋਇਆ ਪਰ ਪ੍ਰਚਲਿਤ ਹੈ। ਸਿੱਖ ਕੌਮ ਦੇ ਢਾਡੀ ਸਿੰਘ ਸਾਹਿਬਾਨ ਸਾਰੇ ਵਾਰਾਂ ਦੁਆਰਾ, ਕਵਿਤਾਵਾਂ ਦੁਆਰਾ ਗੁਰੂ ਦੀ ਸ਼ਹੀਦੀ ਨੂੰ ਇਸੇ ਤਰ੍ਹਾਂ ਸੁਣਾ ਰਹੇ ਹੈ। ਅਤੇ ਦੂਸਰੀ ਬਾਤ ਵੀ ਸਟੇਜ ਦੇ ਉੱਤੇ ਇਹ ਗੱਲ ਕਹੀ ਗਈ ਕਿ ਗੁਰੂ ਸਾਹਿਬ ਦਾ ਸਰੀਰ ਸ਼ਹੀਦ ਹੋਇਆ, ਅਤੇ ਸਾਨੂੰ ਇਹ ਗੱਲ ਬੜੀ ਉਪਰੀ ਜੀ ਲੱਗੀ ਹੈ ਵੀ ਕਦੇ ਸੁਣੀ ਨਹੀਂ ਸੀ। ਵੀ ਇਸ ਕਰਕੇ ਵੀ ਕੀ ਇਹਦੇ ਪਿੱਛੇ ਕੋਈ ਸਰੋਤ ਹੈ ਅਤੇ ਕੋਈ ਠੋਸ ਹੈ ਗੱਲ ਵੀ ਅਸੀਂ ਸ਼ੰਕਾ ਨਹੀਂ ਕਰਦੇ। ਕੱਲ੍ਹ ਨੂੰ ਜੇ ਕੋਈ ਅਸੀਂ ਕਿਸੇ ਨੂੰ ਕਹੀਏ ਤਾਂ ਸਾਡੇ ਕੋਲ ਵੀ ਕੁਝ ਚਾਹੀਦਾ ਨਾ, ਦੱਸੋ। ਇਤਨੇ ਹੀ ਤਾਂ ਕਾਫ਼ੀ ਨਹੀਂ ਹੈ ਵੀ ਰੰਧਾਵੇ ਵਾਲੇ ਨੇ ਬੋਲ ਦਿੱਤਾ ਜੀ, ਉੱਥੇ ਸੁਣਿਆ ਸੀ, ਇਹ ਕਾਫ਼ੀ ਨਹੀਂ ਹੈ। ਰੰਧਾਵੇ ਵਾਲੇ ਤਾਂ ਗਲਤ ਵੀ ਬੋਲ ਸਕਦੇ, ਇਹ ਕਾਹਦਾ ਪ੍ਰਮਾਣ? ਅਤੇ ਇਸ ਕਰਕੇ ਵੀ ਇਹ ਪੂਰੀ ਤਸੱਲੀ ਵਾਲੀ ਗੱਲ ਕੀਤੀ ਜਾਏ ਕਿ ਆ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਣ ਤੋਂ ਬਾਅਦ ਸੰਸਕਾਰ ਹੋਇਆ ਸੀ ਜਾਂ ਉਹ ਦਰਿਆ ਰਾਵੀ ਦੇ ਅੰਦਰ ਉਹਨਾਂ ਦਾ ਜਲ ਪ੍ਰਵਾਹ ਕੀਤਾ ਗਿਆ ਸੀ। ਔਰ ਫਿਰ ਨਿਰਣਾ ਮਨ ਘੜਤ ਦਲੀਲਾਂ ਨਾਲ ਕਦੀ ਸਾਬਤ ਨਹੀਂ ਹੋਇਆ। ਮਨ ਘੜਤ ਗੱਲ ਮੈਂ ਕਰਾਂ ਪ੍ਰਵਾਨ ਨਹੀਂ ਹੋਏਗੀ, ਮਨ ਘੜਤ ਗਲਤ ਕੋਈ ਦੂਸਰਾ ਕਰੇ ਪ੍ਰਵਾਨ ਨਹੀਂ ਹੋਏਗੀ। ਔਰ ਮੈਂ ਇਤਿਹਾਸ ਦੇ ਸਰੋਤਾਂ ਦੇ ਪੱਖ ਤੋਂ ਵੀ ਨਿਸ਼ਚੇ ਨਾਲ ਆਪ ਜੀ ਨੂੰ ਫੇਰ ਕਹਿੰਦਾ ਕਿ ਗੁਰੂ ਅਰਜਨ ਦੇਵ ਜੀ ਦੀ ਚੰਦਨ ਦੀ ਚਿਖਾ ਬਣਾਈ ਗਈ, ਸੰਸਕਾਰ ਹੋਇਆ ਅਤੇ ਉਹ ਰਾਖ ਸੀ ਜਿਹੜੀ ਉਹ ਜਲ ਪ੍ਰਵਾਹ ਹੋਈ। ਮੈਂ ਸਰੋਤਾਂ ਦੇ ਆਧਾਰ 'ਤੇ ਫੇਰ ਕਹਿੰਦਾ ਇਹ ਗੱਲ, ਔਰ ਕਹਿੰਦਾ ਹੀ ਨਹੀਂ ਅਤੇ ਮੈਂ ਲਿਖਤੀ ਪਰੂਫ ਵੀ ਆਪ ਜੀ ਨੂੰ ਦਿਆਂਗਾ। ਮੈਂ ਗ੍ਰੰਥਾਂ ਦੇ ਨਾਂ ਦਿਆਂਗਾ, ਉਹਨਾਂ ਦੇ ਪੰਨੇ ਦਿਆਂਗਾ, ਔਰ ਇੱਥੋਂ ਤੱਕ ਕਿ ਮੈਂ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਦੀ ਵੀ ਇਹੀ ਗੱਲ ਲਿਖੀ ਹੋਈ ਜਿਹੜੀ ਮੈਂ ਕਹਿ ਰਿਹਾ। ਅਤੇ ਹੁਣ ਆਪ ਨੂੰ ਹੈਰਾਨੀ ਤਾਂ ਇਹ ਹੋਏਗੀ ਕਿ ਭਾਈ ਸੰਤੋਖ ਸਿੰਘ ਇਹ ਕਹਿੰਦਾ ਹੈ ਵੀ ਮੇਰੇ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਭਾਈ ਸੰਤੋਖ ਸਿੰਘ ਕਹਿੰਦੇ। ਸੰਤੋਖ ਸਿੰਘ ਦੀ ਰਚਨਾ ਕਹਿੰਦੀ ਹੈ ਮੇਰਾ ਸੰਸਕਾਰ ਨਾ ਕਰਿਓ, ਅਤੇ ਗੁਰੂ ਸਾਹਿਬ ਕਹਿੰਦੇ ਮੇਰਾ ਸਰੀਰ ਜਲ ਪ੍ਰਵਾਹ ਕਰ ਦਿਓ। ਅਤੇ ਗਿਆਨੀ ਗਿਆਨ ਸਿੰਘ ਤਵਾਰੀਖ ਦੇ ਅੰਦਰ ਕਹਿੰਦਾ ਅਤੇ ਉਹਨਾਂ ਨੇ ਤਾਂ ਆਪਣਾ ਢੰਗ ਤਰੀਕਾ ਹੀ ਨਿਰਾਲਾ ਹੈ ਗਿਆਨੀ ਜੀ ਦਾ, ਕਿ ਜਦੋਂ ਚੰਦੂ ਨੇ ਇਹ ਗੱਲ ਕਹੀ ਵੀ ਇਹਨਾਂ ਨੂੰ ਗਾਂ ਦੇ ਚੰਮ ਦੇ ਵਿੱਚ ਮੜ ਦਿੱਤਾ ਜਾਏ ਅਤੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ। ਅਤੇ ਇੱਥੇ ਆ ਕੇ ਕੁਝ ਇਤਿਹਾਸ ਦੇ ਵਿੱਚ ਹੋਰ ਵੀ ਧੁੰਦਲਾਪਣ ਹੋ ਜਾਂਦਾ ਜਦੋਂ ਕਿਤੇ ਸਟੇਜਾਂ 'ਤੇ ਇਹ ਪ੍ਰਚਾਰ ਹੋਵੇ ਵੀ ਗੁਰੂ ਸਾਹਿਬ ਜੀ ਜਲ ਦੇ ਵਿੱਚ ਗੋਤਾ ਮਾਰਿਆ ਅਤੇ ਬਾਹਰ ਨਿਕਲੇ ਨਹੀਂ। ਮੇਰਾ ਖਿਆਲ ਹੈ ਵੀ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਧੁੰਦਲਾ ਕਰਨ ਵਾਲੀ ਇਦੋਂ ਵੱਡੀ ਹੋਰ ਕੋਈ ਪ੍ਰਮਾਣਿਤ ਗੱਲ ਨਹੀਂ ਕਰੀ। ਜਦੋਂ ਇਹ ਕਹਿ ਦਿੱਤਾ ਜਾਏ ਕਿ ਜਿਉਂਦਾ ਜਾਂਗਦਾ ਗੁਰੂ ਜਾ ਕੇ ਜਲ ਵਿੱਚ ਪ੍ਰਵਾਹ ਹੋ ਗਿਆ ਆਪ, ਤਾਂ ਸ਼ਹੀਦੀ ਕੌਣ ਕਹੇਗਾ? ਇਹਨੂੰ ਖੁਦਕੁਸ਼ੀ ਨਹੀਂ ਕਿਹਾ ਜਾਊਗਾ? ਕੌਣ ਮੰਨੇਗਾ ਸ਼ਹੀਦੀ ਹੈ? ਮੈਂ ਆਪ ਜੀ ਨੂੰ ਇੱਕ ਹੋਰ ਬੇਨਤੀ ਕਰਦੇ ਹਾਂ ਇਹਦੇ ਨਾਲ ਨਾਲ। ਅੱਜ ਮੈਂ ਸਮਝਦਾ ਗੁਰਸਿੱਖ ਪਿਆਰਿਓ ਤੁਸੀਂ ਬੜੇ ਸਮਝਦਾਰ ਸਰੋਤੇ ਹੋ, ਪੰਜਾਬ ਦੀ ਧਰਤੀ ਵਿੱਚ ਤੁਹਾਡੇ ਵਰਗੇ ਸਰੋਤੇ ਘੱਟ ਮਿਲਦੇ ਹੈ ਕਿਉਂਕਿ ਤੁਸੀਂ ਹਰ ਵੇਲੇ ਸੁਣਦੇ ਰਹਿੰਦੇ ਹੋ। ਉਹ ਤਾਂ ਕਿਤੇ ਵਿਚਾਰੇ ਸੰਗਰਾਂਦ ਵਾਲੇ ਦਿਨ ਜਾਂਦੇ ਹਨ, 29 ਦਿਨ ਤਾਂ ਗੁਰਦੁਆਰੇ ਨਹੀਂ ਜਾਂਦੇ, ਉਹ ਇਹੋ ਜਿਹਾ ਵੀ ਰਿਵਾਜ਼ ਹੈਗਾ ਉੱਥੇ ਪਿੰਡਾਂ 'ਚ। ਤੁਸੀਂ ਹਰ ਰੋਜ਼ ਗੁਰਦੁਆਰੇ ਆਉਂਦੇ ਹੋ, ਤੁਸੀਂ ਰੋਜ਼ ਵਿਦਵਾਨਾਂ ਨੂੰ ਸੁਣਦੇ ਹੋ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਮੈਂ ਗੱਲਬਾਤ ਕਰਦਾ ਗੁਰੂ ਅਰਜਨ ਦੇਵ ਜੀ ਵੀ ਇਤਿਹਾਸ ਦੇ ਵਿੱਚ ਕਿਵੇਂ ਕਿਵੇਂ ਕਿੱਥੇ ਕਿੱਥੇ ਸਾਡੀਆਂ ਅਣਗਹਿਲੀਆਂ ਹੋਈਆਂ ਹੋਈਆਂ ਨੇ, ਇੱਕ ਗੱਲ ਹੋਵੇ ਤਾਂ ਗੱਲ ਕਰੀਏ ਸੈਂਕੜੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਾਰ ਕਰਨ ਵਾਲੇ ਗੁਲਖਾਂ ਅਤੌਲੇਖਾਂ, ਚਲੋ ਜਮਸ਼ੈਦ ਖਾਂ ਵੀ ਕਹਿੰਦੇ ਉਹਨੂੰ, ਇੱਕ ਦੇ ਦੋ ਨਾਂ, ਅਤੇ ਉਹਦੇ ਬਾਰੇ ਜੋ ਭਾਈ ਸੰਤੋਖ ਸਿੰਘ ਨੇ ਲਿਖਿਆ ਉਹ ਵੀ ਇੱਕ ਸੁਣੀ ਸੁਣਾਈ ਗੱਲ ਲਿਖੀ ਹੋਈ। ਉਹਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਕਹਿੰਦੇ ਦਰਸਾਏ ਗਏ ਨੇ ਕਿ ਗੁਰੂ ਸਾਹਿਬ ਜੀ ਉਸ ਦੇ ਨਾਲ ਸਾਰ ਪਾਸਾ ਖੇਡਦੇ ਸੀ। ਪਹਿਲੀ ਗੱਲ ਇਹ ਸ਼ਬਦ ਦੀ ਗਲਤ ਹੈ, ਸਾਰ ਪਾਸਾ ਦਾ ਜੂਆ ਹੁੰਦਾ ਹੈ, ਗੁਰੂ ਸਾਹਿਬ ਜੂਆ ਖੇਡਦੇ ਸੀ, ਅੰਨਾ ਚੂਹਾ ਥੋਤੇ ਤਾਂ ਯੁੱਧ ਕ੍ਰੀਡਾ ਛਤਰੀਆਂ ਦੇ ਵਿੱਚ ਹੈ ਸੀ, ਯੁੱਧ ਕ੍ਰੀਡਾ ਸਾਰ ਪਾਸਾ ਨਹੀਂ। ਯੁੱਧ ਕ੍ਰੀਡਾ ਦੇ ਵਿੱਚ ਇੱਕ ਥੋੜ੍ਹੇ ਜਿਹੇ ਥਾਂ 'ਤੇ ਦੋ ਪੱਖ ਬਣਾ ਕੇ ਯੁੱਧ ਜਿੱਤਣ ਦੀ ਪ੍ਰਥਾ ਛਤਰੀਆਂ 'ਚ ਹੈਗੀ ਸੀ, ਉਹ ਮੈਂ ਵੀ ਮੰਨਦਾ ਗੱਲ। ਇਹ ਗੁਰੂ ਸਾਹਿਬ ਨੂੰ ਇਹ ਕਹਾਇਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ ਕਿ ਗੁਰੂ ਸਾਹਿਬ ਜੀ ਉਹਨਾਂ ਨੂੰ ਅਸਕਾਉਂਦੇ ਸੀ, ਰੋਜ਼ ਰੋਜ਼ ਮਿਹਣੇ ਮਾਰਦੇ ਸੀ। ਇਹ ਸੂਰਜ ਪ੍ਰਕਾਸ਼ ਲਿਖੀ ਹੋਈ ਬਾਤ ਹੈ ਕਿ ਜੀ ਉਹ ਆਪਣੇ ਬਾਪ ਦਾਦੇ ਦਾ ਹੀ ਨਹੀਂ ਹੁੰਦਾ ਜਿਹੜਾ ਆਪਣੇ ਬਾਪ ਦਾਦੇ ਦਾ ਬਦਲਾ ਹੀ ਨਾ ਲਵੇ, ਉਹ ਤਾਂ ਨਲਾਇਕ ਪੁੱਤ ਹੁੰਦਾ। ਇਹ ਕਹਾਇਆ ਗਿਆ ਕਿ ਰੋਜ਼ ਰੋਜ਼ ਗੁਰੂ ਇਹ ਕਹਿੰਦਾ ਸੀ, ਅਤੇ ਉਹਨਾਂ ਨੂੰ ਇੱਕ ਦਿਨ ਗੁੱਸਾ ਆ ਗਿਆ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੌਕਾ ਦੇਖ ਕੇ ਉਹਨਾਂ ਦੇ ਉੱਤੇ ਵਾਰ ਕਰ ਦਿੱਤਾ। ਚਲੋ ਜੇ ਆਪਾਂ ਮੰਨ ਲਈਏ ਵੀ ਇਹ ਗੱਲ ਠੀਕ ਹੈ, ਇੱਕ ਪੱਖ ਪਹਿਲਾਂ ਇਹੀ ਮੰਨ ਲੈਂਦੇ ਵੀ ਇਹ ਠੀਕ ਹੈ ਗੱਲ, ਤਾਂ ਫਿਰ ਦੂਸਰੀ ਗੱਲ ਠੀਕ ਨਹੀਂ ਹੈ। ਜਦੋਂ ਗੁਰੂ ਦੀ ਇੱਛਾ ਦੇ ਅਨੁਸਾਰ ਉਹਨਾਂ ਦੇ ਉੱਤੇ ਵਾਰ ਕੀਤਾ ਗਿਆ ਤਾਂ ਫਿਰ ਉਹ ਗਰੀਬ ਨੂੰ, ਗੁਰੂ ਦੀ ਇੱਛਾ ਪੂਰੀ ਕਰਨ ਵਾਲੇ ਨੂੰ ਵੱਢ ਕੇ ਦੋ ਟੋਟੇ ਕਿਉਂ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ? ਉਹਨੂੰ ਤਾਂ ਇਨਾਮ ਦੇਣਾ ਚਾਹੀਦਾ ਸੀ, ਤੂੰ ਮੇਰੀ ਇੱਛਾ ਪੂਰੀ ਕੀਤੀ ਹੈ। ਤੁਹਾਡੀ ਕੋਈ ਇੱਛਾ ਪੂਰੀ ਕਰਦੇ ਆ, ਤੁਸੀਂ ਉਹਦੇ ਨਾਲ ਵੈਰ ਥੋੜ੍ਹੀ ਕਰਦੇ ਹੋ? ਬਿਲਕੁਲ ਉਹੀ ਬਾਤ ਆ ਵੀ ਅੰਨਾ ਚੂਹਾ ਥੋਥੇ ਤਾਂ। ਮੈਂ ਢਾਡੀ ਸਿੰਘ ਸਾਹਿਬਾਨ, ਭਾਈ ਗੁਰਮੇਲ ਸਿੰਘ ਜੀ ਗੁਰਮੁਖ ਹਨ, ਇਹਨਾਂ ਦੇ ਧਿਆਨ ਵਿੱਚ ਇੱਕ ਗੱਲ ਲਿਆਉਣੀ ਚਾਹੁੰਦਾ ਕਿ ਤੁਸੀਂ ਪ੍ਰਚਾਰ ਕਰਨ ਵਾਲੇ ਹੋ, ਇੱਕ ਗ੍ਰੰਥ ਦਾ ਨਾਂ ਨੋਟ ਕਰੋ, ਉਹ ਗ੍ਰੰਥ ਜੇ ਤੁਹਾਡੇ ਕੋਲ ਨਹੀਂ ਹੈ ਉਹ ਲੈ ਲੈਣਾ। ਉਹਦਾ ਨਾਮ ਹੈ ਗੁਰ ਪ੍ਰਕਰਨ ਚਾਨਣ। ਅਤੇ ਗੁਰ ਪ੍ਰਕਰਨ ਚਾਨਣ ਦੇ ਵਿੱਚ ਕੀ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ, ਗੁਰਤਾ ਗੱਦੀ ਦਿਹਾੜੇ, ਜੋਤੀ ਜੋਤ ਸਮਾਉਣ ਦੇ ਦਿਹਾੜੇ, ਇਹ ਬੜੇ ਵਿਸਥਾਰ ਦੇ ਨਾਲ ਅਤੇ ਬਹੁਤਾ ਵਿਸਥਾਰ ਵਾਲੀ ਜਿਹੜੀ ਢੁਕਵੀਂ ਗੱਲ ਗੁਰਪੁਰਬਾਂ 'ਤੇ, ਸ਼ਹੀਦੀ ਜੋੜ ਮਾਲੇ 'ਤੇ ਬੋਲਣ ਵਾਸਤੇ ਢਾਡੀ ਸਿੰਘ ਸਾਹਿਬਾਨਾਂ ਨੇ ਕਿੰਨਿਆਂ ਨੇ ਇਸ ਗ੍ਰੰਥ ਤੋਂ ਲਾਭ ਉਠਾਇਆ ਅਤੇ ਚੰਗੇ ਚੰਗੇ ਸਿੱਖ ਕੌਮ ਦੇ ਪ੍ਰਸਿੱਧ ਗਿਆਨੀ ਤਰਸੇਮ ਸਿੰਘ ਮੋਹਰਾਂ ਵਾਲੀ ਵਰਗੇ ਉਹ ਗ੍ਰੰਥ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਆ, ਨਾ ਰੱਖਦੇ ਨਾ। ਗੁਰੂ ਸਾਹਿਬ ਨੇ ਉਸ ਗ੍ਰੰਥ ਦੀ ਦਾਸ ਦੇ ਸਰੀਰ ਤੋਂ ਸੇਵਾ ਲਈ ਅਤੇ ਉਹਦੇ ਵਿੱਚ ਮੈਂ 17 ਪ੍ਰਮਾਣ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ 'ਤੇ, ਜਿਉਂਦੇ ਜਾਗਦੇ ਪ੍ਰਮਾਣ ਵੀ ਕਿਹੜੇ ਸਰੋਤ ਵਿੱਚ ਕੀ ਲਿਖਿਆ ਹੈ, ਕਿਹੜੇ ਵਿੱਚ ਕੀ ਲਿਖਿਆ, ਇਹ 10 ਵੱਖਰੇ ਵੱਖਰੀਆਂ ਕਲਮਾਂ ਕਿਹੜੇ ਕਿਹੜੇ ਅੱਖਰ ਕਹਿ ਰਹੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਾਸਤੇ, ਅਸਲੀਅਤ ਕੀ ਹੈ। ਬਹੁਤ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਸਰਕਾਰ ਦੀਆਂ ਪ੍ਰਚਲਿਤ ਕੀਤੀਆਂ ਹੋਈਆਂ ਅਤੇ ਉਹਨਾਂ ਗੱਲਾਂ ਨੂੰ ਲੋਕਾਂ ਦੇ ਵਿੱਚ ਖਿੰਡੀ ਹੋਈ ਤੱਥ ਇਕੱਠੇ ਕਰਕੇ ਲੇਖਕ ਨੇ ਲਿਖ ਦੇਣਾ, ਇਹ ਕੋਈ ਦਾਨਸ਼ਵੰਦੀ ਨਹੀਂ, ਅਸਲੀਅਤ ਤੋਂ ਦੂਰ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵਾਰ ਕਰਨ ਵਾਲੇ ਇਹ ਕਿੱਥੇ ਬਿਉਂਤ ਬਣੀ ਸੀ, ਇਹ ਬੇਈਮਾਨ ਦੋਨੇ ਭਰਾ ਕਿੱਥੋਂ ਚੱਲੇ ਸੀ, ਔਰ ਕਿਹਨੇ ਪਤਾ ਦਿੱਤਾ ਸੀ ਵੀ ਨਦੇੜ ਦੇ ਅੰਦਰ ਗੁਰੂ ਨੇ ਜਾਣਾ ਹੈ, ਇੱਕ ਲੰਮੀ ਕਹਾਣੀ ਹੈ, ਗੁਰਪ੍ਰਕਰਨ ਚਾਨਣ 'ਚ ਪੜ੍ਹ ਲੈਣੀ। ਮੈਂ ਸਿਰਫ ਪ੍ਰਮਾਣ ਦਿੱਤਾ ਵੀ ਇਹ ਤਵਾਰੀਖ ਦੇ ਵਿੱਚ ਵੀ, ਸੂਰਜ ਪ੍ਰਕਾਸ਼ ਦੇ ਅੰਦਰ ਵੀ, ਅਤੇ ਵੱਖਰੇ ਵੱਖਰੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਸਾਡੇ ਗੁਰੂ ਦੀ ਮਹਾਨਤਾ ਨੂੰ ਪ੍ਰਗਟਾਉਂਦੀਆਂ ਨੇ। ਖੋਜਦਿਆਂ ਖੋਜਦਿਆਂ ਦਾਸ ਦੇ ਧਿਆਨ ਵਿੱਚ ਆਇਆ ਵੀ ਮੈਂ ਸਭ ਤੋਂ ਪੁਰਾਣਾ ਸਰੋਤ ਲੱਭਾਂ, ਉਦੋਂ ਬਾਅਦ ਤਾਂ ਨਵੇਂ ਸਰੋਤਾਂ ਦੇ ਵਿੱਚ ਬਾਅਦ ਘੱਟ ਹੋ ਸਕਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਜੋਤੀ ਜੋਤ ਸਮਾਉਣ ਤੋਂ ਲਗਭਗ 35 ਕੁ ਸਾਲ ਬਾਅਦ, ਤਾਰੀਖ ਮੇਰੇ ਜ਼ਬਾਨੀ ਯਾਦ ਨਹੀਂ, ਲਗਭਗ ਮੈਂ ਇਸ ਕਰਕੇ ਕਹਿ ਰਿਹਾ, ਇੱਕ ਇਤਿਹਾਸਕਾਰ ਜਿਹੜਾ ਗੁਰੂ ਕਾਲ ਦੇ ਵੇਲੇ ਦਾ ਜਿਉਂਦਾ ਅਤੇ ਉਹਦੀ ਕਲਮ ਨੇ ਦੋ ਗ੍ਰੰਥ ਲਿਖੇ, ਤੇ ਆਪ ਦਾ ਜਨਮ ਵੀ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਵਿੱਚ ਹੋਇਆ। ਭੱਲਿਆਂ ਦੀ ਵੰਸ਼ ਦਾ ਸਹਿਜਾਦਾ, ਉਹਦਾ ਸੱਜਣ ਦਾ ਨਾਮ ਹੈ ਸਰੂਪ ਦਾਸ ਭੱਲਾ। ਉਹਨੇ ਗ੍ਰੰਥ ਲਿਖੇ ਦੋ, ਇੱਕ ਗ੍ਰੰਥ ਲਿਖਿਆ ਵਾਰਤਕ ਤੇ ਇੱਕ ਲਿਖਿਆ ਕਾਵਿ ਰਚਨਾ ਦਾ। ਉਹਦਾ ਨਾਮ ਹੈ ਮਹਿਮਾ ਪ੍ਰਕਾਸ਼। ਇਹ ਗ੍ਰੰਥ ਉਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਕਾਲ ਦੇ ਸਭ ਤੋਂ ਨੇੜੇ ਚਲਾ ਜਾਂਦਾ ਹੈ, ਬਾਕੀ ਸਭ ਦੂਰ ਨੇ, ਪਿੱਛੋਂ ਲਿਖੇ ਗਏ। ਤੇ ਸਰੂਪਦਾਸ ਭੱਲੇ ਦੇ ਮਹਿਮਾ ਪ੍ਰਕਾਸ਼ ਦੇ ਅੰਦਰ ਜੋ ਵਾਰਤਾ ਸੀ ਉਹਨਾਂ ਤੱਥਾਂ ਨੂੰ ਸਾਹਮਣੇ ਰੱਖ ਕੇ ਡਾਕਟਰ ਭਾਈ ਵੀਰ ਸਿੰਘ ਦੀ ਕਲਮ ਦੀ ਅੱਜ ਸਾਰੇ ਸੰਸਾਰ ਦੇ ਸਿੱਖ, ਉਹ ਕਲਮ ਦਾ ਐਡਾ ਧਨੀ ਸੀ, ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਸੀ, ਉਹਨੇ ਜੋ ਕੁਛ ਕੀਤਾ ਤੱਥਾਂ ਦੇ ਆਧਾਰ 'ਤੇ ਕੀਤਾ, ਕਦੀ ਕਲਪਿਤ ਬਾਤ ਕੀਤੀ ਨਹੀਂ ਡਾਕਟਰ ਭਾਈ ਵੀਰ ਸਿੰਘ ਨੇ। ਮੈਂ ਉਹਨਾਂ ਦੀ ਕਲਮ ਨੂੰ ਨਮਸਕਾਰ ਕਰਦਾ ਅਤੇ ਡਾਕਟਰ ਭਾਈ ਵੀਰ ਸਿੰਘ ਦੇ ਕੋਲੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ। ਉਹਨਾਂ ਨੇ ਨਿਰਣੇ ਕੀਤੇ ਅਤੇ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਹੀਦੀ 'ਤੇ ਬਹੁਤ ਬਾਤਾਂ ਉਹ ਨੇ ਜਿਹੜੀਆਂ ਪ੍ਰਚਲਿਤ ਹੋ ਗਈਆਂ ਪਰ ਉਹ ਨਹੀਂ ਹੈ, ਔਰ ਜੇ ਅਸੀਂ ਉਸੇ ਤਰ੍ਹਾਂ ਹੀ ਇਹਦਾ ਪਾਠ ਕਰਦੇ ਰਹੇ ਤਾਂ ਇਹਦੇ 'ਚ ਆਉਣ ਵਾਲੀਆਂ ਪੀੜ੍ਹੀਆਂ 'ਚ ਸ਼ੰਕੇ ਉੱਠਣੇ, ਕੋਈ ਇਹੋ ਜਿਹੀ ਬਾਤ ਨਹੀਂ ਵੀ ਸ਼ੰਕੇ। ਅੱਜ ਕੱਲ੍ਹ ਬੱਚੇ ਤਾਂ ਜੰਮਦੇ ਹੀ ਸ਼ੰਕਾਵਾਦੀ ਨਾ, ਉਹ ਤਾਂ ਕਰਨਗੇ, ਪੈਰ ਪੈਰ 'ਤੇ ਸ਼ੰਕਾ ਖੜੀ ਹੋਏਗੀ। ਸੋ ਇਸ ਕਰਕੇ ਸਾਧ ਸਿੰਘ ਜੀ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਹੀਦੀ ਦੇ ਉੱਤੇ ਇਹ ਵਾਰਤਾ ਐਸੀਆਂ ਹਨ, ਇਸੇ ਤਰ੍ਹਾਂ ਉਹ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਅੰਦਰ ਬੀਬੀ ਕੌਲਾਂ ਦਾ ਪ੍ਰਸੰਗ ਹੈ। ਕਿਹਾ ਅਸੀਂ ਉਸੇ ਤਰ੍ਹਾਂ ਪੜ੍ਹੀਏ ਜਿਵੇਂ ਸੂਰਜ ਪ੍ਰਕਾਸ਼ ਲਿਖਿਆ ਹੋਇਆ, ਜਿਵੇਂ ਜੇ ਹੂਬ ਉਸੇ ਤਰ੍ਹਾਂ ਪੜ੍ਹਿਆ ਜਾਏ ਤਾਂ ਫਿਰ ਗੁਰੂ ਦੀ ਕਿਸੇ ਵਿਰੋਧੀ ਨੂੰ ਨਿੰਦਾ ਕਰਨ ਦੀ ਲੋੜ ਨਹੀਂ, ਤਾਂ ਸਟੇਜ 'ਤੇ ਅਸੀਂ ਆਪ ਹੀ ਕਰ ਲਵਾਂਗੇ ਗੁਰੂ ਦੀ ਨਿੰਦਿਆ। ਗੁਰੂ ਦੀ ਨਿੰਦਿਆ ਕਰਨ ਦੇ ਤੁਲ ਹੋਏਗਾ ਉਹ ਅਧਿਆ, ਇਹ ਹੈ ਉਹਦੇ 'ਚ ਮਿਲਗੋਭਾ ਹੋਇਆ ਵਾ, ਇਹ ਹੈ ਦੁੱਧ 'ਚ ਪਈਆਂ ਹੋਈਆਂ ਮੱਖੀਆਂ ਜਿਹੜੀਆਂ ਕੱਢ ਕੇ ਛਾਣ ਕੇ ਦੁੱਧ ਪੀਣ ਦੀ ਲੋੜ ਹੈ। ਮੈਂ ਇੱਕ ਵਾਰ ਨਹੀਂ, 1982 ਵਿੱਚ ਪੰਥ ਦਾ ਮੋਰਚਾ ਲੱਗਿਆ ਸੀ ਸਮੁੱਚੇ ਪੰਥ ਦਾ, ਕਿ ਜਦੋਂ ਜੇਲ੍ਹਾਂ ਭਰੂ ਅੰਦੋਲਨ ਚੱਲਿਆ, ਸਰਦਾਰ ਦਰਬਾਰਾ ਸਿੰਘ ਦੀ ਉਸ ਵੇਲੇ ਮਨਿਸਟਰੀ ਸੀ, ਉਹ ਚੀਫ ਮਨਿਸਟਰ ਸੀ ਪੰਜਾਬ ਦੇ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੋਰਚਾ ਆਰੰਭਿਆ ਸੀ, ਪਰ ਬਾਅਦ 'ਚ ਸਮੁੱਚੇ ਪੰਥ ਨੇ ਉਹਨੂੰ ਮੋਰਚੇ ਨੂੰ ਸੰਭਾਲਿਆ। ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ, ਮੋਰਚਾ ਕਾਮਯਾਬ ਹੋਇਆ ਅਤੇ ਦਾਸ ਨੂੰ ਵੀ 70 ਕੁ ਸਿੰਘ ਲੈ ਕੇ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਕੁਝ ਸਮਾਂ ਉੱਥੇ, ਉਸ ਵੇਲੇ ਕਥਾ ਮਾਝ ਰਾਗ ਵਿੱਚ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਦਾ ਗੁਰਚਰਨ ਸਿੰਘ ਟੌੜਾ ਹਰ ਰੋਜ਼ ਕਥਾ ਵਿੱਚ ਬਹਿੰਦੇ ਸੀ ਅਤੇ ਉਹਨਾਂ ਤੋਂ ਬਾਅਦ ਉਹੋ ਜਿਹਾ ਵਿਦਵਾਨ ਪ੍ਰਧਾਨ ਤਾਂ ਸਾਨੂੰ ਲੱਭਿਆ ਨਹੀਂ, ਸ਼ਾਇਦ ਲੱਭ ਜਾਏ ਤਾਂ ਅਗਲੇ ਸਮੇਂ ਦੀ ਕੋਈ ਮੈਂ ਬਾਤ ਕਹਿ ਨਹੀਂ ਸਕਦਾ। ਜਿਹੜਾ ਪ੍ਰਸੰਗ ਚੱਲਦਾ ਹੁੰਦਾ ਸੀ ਉਹਦੇ ਨਾਲ ਦੀ 15 ਮਿੰਟ ਦੇ ਵਿੱਚ ਨਿਚੋੜ ਕੱਢ ਕੇ ਸੰਗਤ ਦੇ ਸਾਹਮਣੇ ਰੱਖ ਦਿਆ ਕਰ। ਮੈਨੂੰ ਵੀ ਉਦੋਂ ਪਤਾ ਲੱਗਿਆ ਵੀ ਇਹ ਇਕੱਲਾ ਪ੍ਰਧਾਨ ਹੀ ਨਹੀਂ, ਇਹਦੇ ਪੱਲੇ ਕੁਛ ਇਤਿਹਾਸਕ ਤੱਥ ਵੀ ਹੈਗੇ ਆ। ਅਰ ਪ੍ਰਧਾਨ ਜੀ ਨੂੰ ਰੋਜ਼ ਕਥਾ ਸੁਣ ਕਰਕੇ ਪਿਆਰ ਵਧ ਗਿਆ। ਮੈਂ ਉਹਨਾਂ ਨੂੰ ਉੱਥੇ ਟਾਈਮ ਖੁੱਲ੍ਹਾ ਸੀ, ਬੇਨਤੀ ਕੀਤੀ ਵੀ ਪ੍ਰਧਾਨ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ, ਵੀ ਇਤਿਹਾਸ ਦੇ ਵਿੱਚ ਆਹ ਕੁਛ ਬਹੁਤ ਮਿਲਗੁੱਬ ਹੈ, ਇਹ ਕੋਈ ਗੁਰਬਾਣੀ ਤਾਂ ਹੈ ਨਹੀਂ ਵੀ ਆਪਾਂ ਨੂੰ ਪਾਪ ਲੱਗੂਗਾ ਜੇ ਇਹਦੇ ਵਿੱਚ ਕੋਈ ਸੋਧ ਸਦਾਈਆ ਹੋ ਜਾਂਦੀ ਹੈ। ਔਰ ਫਿਰ ਮੈਂ ਤੁਹਾਨੂੰ ਭਾਈ ਸੰਤੋਖ ਸਿੰਘ ਦੇ ਸਵੀਏ ਕੱਢ ਕੇ ਦੇ ਸਕਦਾ, ਉਹਨਾਂ ਦੀ ਰਚਨਾ ਕੱਢ ਕੇ ਦਿੰਦੇ ਜਿੱਥੇ ਭਾਈ ਸਾਹਿਬ ਨੇ ਪੰਥ ਨੂੰ ਅਧਿਕਾਰ ਦਿੱਤਾ ਵੀ ਇਹਨੂੰ ਸੋਧ ਲਏ, ਫਿਰ ਕਿਉਂ ਨਹੀਂ ਸੋਧ ਕੀਤੀ ਜਾਂਦੀ। ਸੋਧ ਇਮਾਨਦਾਰੀ ਦੇ ਪੱਖ 'ਤੇ ਹੋਵੇ, ਇਹ ਨਾ ਹੋਵੇ ਹਿੰਦੁਸਤਾਨ ਦੇ ਡਾਕਟਰਾਂ ਦੀ ਤਰ੍ਹਾਂ ਉਹ ਪੇਟ ਦਾ ਆਪਰੇਸ਼ਨ ਕਰਦੇ ਕਰਦੇ ਨਾ ਕਈ ਵਾਰੀ ਕੈਂਚੀਆਂ ਵਿੱਚੇ ਛੱਡ ਦਿੰਦੇ ਨੇ, ਸਿਉਂ ਕੇ ਰੱਖ ਦਿੰਦੇ ਨੇ, ਉਸੇ ਤਰ੍ਹਾਂ ਹੋ ਗਿਆ ਆਪਰੇਸ਼ਨ, ਕੈਂਚੀਆਂ ਵਿੱਚੋਂ ਨਿਕਲਦੀਆਂ ਨੇ ਬਾਅਦ ਦੇ ਵਿੱਚ ਜਦੋਂ ਸੰਸਕਾਰ ਕਰਦੇ ਆ। ਮੈਂ ਕਿਹਾ ਕਿਤੇ ਇਹੋ ਜਿਹੇ ਵਿਦਵਾਨ ਨਾ ਲਾ ਦਿਓ ਜਿਹਦੇ ਕੈਂਚੀਆਂ ਵੀ ਵਿੱਚੇ ਛੱਡ ਦੇਣ। ਉਹਨਾਂ ਨੇ ਬਾਤ ਸਵੀਕਾਰ ਕੀਤੀ, ਪਰ ਗੁਰੂ ਨੂੰ ਇਹ ਪਾਉਂਦਾ ਨਹੀਂ ਸੀ ਉਸ ਵੇਲੇ ਪੰਥ ਦਾ ਮੋਰਚਾ ਗਰਮੋ ਗਰਮ ਸੀ। ਉਹ ਤੋਂ ਬਾਅਦ ਹਾਲਾਤ ਇੰਨੇ ਬਦਲ ਗਏ 84 ਦੇ ਵਿੱਚ, ਅਤੇ ਜਿਹਦੇ ਵਿੱਚ 2-2.5 ਸਾਲ ਚੱਜ ਨਾਲ ਮੈਂ ਵੀ ਆਪਣੇ ਘਰ ਨਹੀਂ ਰਹਿ ਸਕਿਆ, ਅਤੇ ਜਥੇ ਦੇ ਕੁਝ ਸਿੰਘ ਸ਼ਹੀਦ ਹੋ ਗਏ। ਸਮਾਂ ਐਸਾ ਸੀ, ਸਾਰੀ ਕੌਮ 'ਤੇ ਸੀ, ਅਤੇ ਉਹ ਤਾਂ ਮੈਂ ਇਹ ਕਹਿ ਸਕਦਾ ਵੀ ਮੈਨੂੰ ਤਾਂ ਰਾਈ ਜਿੰਨਾ ਵੀ ਮੈਂ ਕਹੀ ਵੀ ਬਹੁਤ ਥੋੜ੍ਹੇ ਤੋਂ ਥੋੜ੍ਹਾ ਸੇਕ ਲੱਗਿਆ ਹੋਊਗਾ। ਪਰਿਵਾਰਾਂ ਦੇ ਪਰਿਵਾਰ ਉਜੜੇ ਆ, ਬੇਗੁਨਾਹ ਲੋਕ ਮਾਰੇ ਗਏ। ਅਤੇ ਉਦੋਂ ਬਾਅਦ ਜਦੋਂ ਕੁਛ ਮਾਹੌਲ ਠੀਕ ਹੋਇਆ, ਮੈਂ ਪ੍ਰਧਾਨ ਜੀ ਨੂੰ ਫਿਰ ਕਿਹਾ ਵੀ ਹੁਣ ਮਾਹੌਲ ਵੀ ਠੀਕ ਹੈ ਤਾਂ ਉਹ ਕੰਮ ਕਰੀਏ ਆਪਾਂ ਜਿਹੜਾ। ਉਹ ਕਹਿਣ ਲੱਗੇ ਜੀ ਇਸ ਤਰ੍ਹਾਂ ਕਰੋ, ਅਤੇ ਉਹਨਾਂ ਦਿਨਾਂ ਦੇ 'ਚ ਮੈਂ ਜੇ ਸੰਤ ਸਮਾਜ ਦੇ ਵਿੱਚ, ਕਿਉਂਕਿ ਮੈਂ ਤਾਂ ਹੁਣ 2-2.5-3 ਸਾਲਾਂ ਤੋਂ ਸਮਝ ਲਓ ਵੀ ਮੈਂ ਆਪਣੀ ਸੰਸਥਾ ਨੂੰ ਬੇਨਤੀ ਕਰਕੇ ਵੀ ਮੈਨੂੰ ਲਿਖਣ ਦਾ ਕੰਮ ਕਰ ਲੈਣ ਦਿਉ, ਮੇਰੇ ਕੋਲੋਂ ਇਹ ਦੋ ਕੰਮ ਨਹੀਂ ਹੋਣੇ। 17 ਸਾਲ ਤੁਹਾਡੀ ਡਿਊਟੀ ਨਿਭਾ ਦਿੱਤੀ, ਇਹਦੇ 'ਚ ਹੁਣ ਮੈਨੂੰ ਆ ਗਿਆ ਬਖਸ਼ੋ, ਮੈਂ ਆਪਣੀ ਮਰਜ਼ੀ ਨਾਲ ਆਪਣੀ ਸੰਸਥਾ ਨੂੰ ਬੇਨਤੀ ਕਰਕੇ ਉਹਨਾਂ ਤੋਂ ਪਰੇ ਹੋ ਗਿਆ ਤਾਂ ਕਿ ਮੈਂ ਸੁੱਖ ਸ਼ਾਂਤੀ ਦੇ ਨਾਲ ਲਿਖ ਸਕਾਂ। ਅਤੇ ਉਸ ਵੇਲੇ ਮੈਂ ਸੰਸਥਾ ਦੇ ਵਿੱਚ ਸੀ, ਜਿਸ ਕਰਕੇ ਪ੍ਰਧਾਨ ਤੋਂ ਦੂਜੇ ਨੰਬਰ ਦੀ ਜ਼ਿੰਮੇਵਾਰੀ ਪੈਂਦੀ ਸੀ। ਪ੍ਰਧਾਨ ਜੀ ਕਹਿੰਦੇ ਤੁਸੀਂ ਬਿਆਨ ਦਿਓ, ਉਹ ਬਿਆਨ ਅਸੀਂ ਉਸੇ ਵੇਲੇ ਸਾਂਭ ਲਵਾਂਗੇ ਅਤੇ ਗੱਲ ਚੱਲ ਜੂਗੀ ਲੋਕਾਂ ਦੇ ਵਿੱਚ, ਫਿਰ ਆਪਾਂ ਅਕਾਲ ਤਖਤ ਵੱਲੋਂ ਤਖਤਾਂ ਵੱਲੋਂ ਇੱਕ ਕਮੇਟੀ ਨਿਯੁਕਤ ਕਰਕੇ ਆਪਾਂ ਇਹਨੂੰ ਗੱਲ ਨੂੰ ਅੱਗੇ ਤੋਰਦੇ। ਸੰਤ ਸਮਾਜ ਵੱਲੋਂ ਬਿਆਨ ਆਇਆ, ਪ੍ਰਧਾਨ ਜੀ ਨੂੰ ਦੀ ਤਾਇਦ ਕਰ ਦਿੱਤੀ ਵੀ ਹਾਂ ਠੀਕ ਹੈ, ਸ਼੍ਰੋਮਣੀ ਕਮੇਟੀ ਸਹਿਮਤ ਹੈ, ਇਹਨਾਂ ਪੂਰਾ ਪੰਥ ਮਿਲ ਕੇ, ਪੰਥ ਦਾ ਕਾਰਜ ਹੈ, ਪੰਥ ਦੇ ਵਿਦਵਾਨ ਸਾਰੇ ਇਕੱਠੇ ਹੋ ਕੇ ਇਹਨੂੰ ਇਹਦੀ ਰੂਪ ਰੇਖਾ ਬਣਾਵਾਂ। ਅਤੇ ਉਦੋਂ ਬਾਅਦ ਸਭੇ ਨੇ ਗੇੜ ਐਸਾ ਖਾਧਾ, 1999 ਦੀ ਜਿਹੜੀ ਵਿਸਾਖੀ ਸੀ ਉਹਦੇ 'ਚ ਪ੍ਰਧਾਨ ਜੀ ਦੀ ਪ੍ਰਧਾਨਗੀ ਲਿਆਈ ਗਈ, ਅਤੇ ਜੋ ਸਰਦਾਰ ਆਪਸੀ ਝੋਟਿਆਂ ਦੀ ਤਰ੍ਹਾਂ ਭਿੜਨ ਲੱਗ ਗਏ, ਉੱਥੇ ਝਾੜਾਂ ਦਾ ਵੀ ਵਿੱਚੇ ਨੁਕਸਾਨ ਹੋ ਗਿਆ, ਅਤੇ ਉਹ ਇਹਨਾਂ ਦਾ ਹੀ ਕੰਮ ਸੂਤ ਨਹੀਂ ਆਇਆ ਬੜੇ ਲਾਣੇਦਾਰਾਂ ਦਾ, ਉਹ ਸਾਡੇ ਵਾਲੀ ਗੱਲ ਫਿਰ ਵਿੱਚੇ ਰਹਿ ਗਈ। ਉਦੋਂ ਬਾਅਦ ਜਿੰਨੇ ਪ੍ਰਧਾਨ ਬਦਲੇ, ਇੱਕ ਪ੍ਰਧਾਨ ਨੂੰ ਛੱਡ ਕੇ ਮੈਂ ਸਾਰਿਆਂ ਨੂੰ ਕਹਿੰਦਾ ਰਿਹਾ ਬਲਿਹਾਰ ਜਾਈਏ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦੇ ਜਿਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਹੁਣ ਤੱਕ। ਮੈਂ ਕਿਹਾ ਵੀ ਢਾਡੀਆਂ ਦਾ ਦੱਸੋ ਕੀ ਕਸੂਰ ਹੈ, ਕਥਾ ਵਾਚਕਾਂ ਦਾ ਕੀ ਕਸੂਰ ਹੈ, ਜਿਹੜਾ ਕੁਛ ਲਿਖਿਆ ਉਹ ਪੜ੍ਹ ਕੇ ਸੁਣਾ ਦਿੰਦੇ। ਇੰਨਾ ਵਕਤ ਕਿਸੇ ਕਿਸੇ ਕੋਲ ਹੋਏਗਾ, ਜਿਹੜਾ ਇੱਕ ਨਹੀਂ ਸਾਰੇ ਸਰੋਤ ਪੜ੍ਹ ਕੇ ਚੱਲੇ ਨਾਲ, ਕਿੰਨਾ ਕੁ ਵਕਤ ਹੈ। ਅਤੇ ਇਸ ਕਰਕੇ ਵੀ ਕਿਉਂ ਨਾ ਹੋਵੇ, ਇਹਦੇ 'ਚ ਹੁਣ ਬੀਬੀ ਕੌਲਾਂ ਦਾ ਪ੍ਰਸੰਗ ਕੀ ਕਹਿ ਰਿਹਾ, ਮੇਰੇ ਇੰਗਲੈਂਡ ਦੀ ਘਟਨਾ ਯਾਦ ਰਹਿੰਦੀ ਹੈ, ਸੂਰਜ ਪ੍ਰਕਾਸ਼ ਦੀ ਕਥਾ ਗਿਆਨੀ ਸਿੰਘ ਕਰਕੇ ਨਿਕਲਿਆ, ਜੋੜਿਆਂ ਦੇ ਵਿੱਚ ਜਾਂਦਾ ਹੀ ਉੱਥੇ ਬੀਬੀਆਂ ਨੇ ਘੇਰ ਲਿਆ। ਗੱਲ ਤਾਂ ਬੀਬੀ ਦੀ ਵੀ ਉਹ ਮਾੜੀ ਸੀ, ਸਿਆਣੀ ਮਾਈ ਸੀ, ਉਹ ਘੇਰ ਕੇ ਖੜ ਗਈ, ਕਹਿੰਦੀ ਗਿਆਨੀ ਸਿੰਘ ਜੇ ਉੱਤਰ ਦੇ ਕੇ ਜਾਈ। ਉਹ ਕਹਿੰਦਾ ਦੱਸ ਬੀਬੀ, ਕਹਿੰਦੀ ਮੈਨੂੰ ਦੱਸ ਵੀ ਆ ਜਿਹੜੀ ਤੂੰ ਕਥਾ ਸੁਣਾ ਕੇ ਆਇਆ, ਸਾਡਾ ਗੁਰੂ ਇਹੋ ਜਿਹਾ ਸੀ, ਤੂੰ ਸਤਿਕਾਰ ਕਰਕੇ ਆਇਆ ਗੁਰੂ ਦਾ, ਗੁਰੂ ਦੀ ਬੇਇੱਜ਼ਤੀ ਕਰਕੇ ਆਇਆ। ਉਹ ਗਿਆਨੀ ਹੈ, ਬੀਬੀ ਨੂੰ ਵੀ ਬਹੁਤਾ ਪਤਾ ਨਹੀਂ ਸੀ, ਉਹ ਕਹਿੰਦਾ ਸੂਰਜ ਪ੍ਰਕਾਸ਼ ਚਲ ਗਿਆ, ਕਹਿੰਦੀ ਲਿਆ ਤੇਰਾ ਸੂਰਜ ਪ੍ਰਕਾਸ਼ ਪਾੜਦਾ, ਐਂ ਕਿਹਾ ਬੀਬੀ ਨੇ। ਕਿਉਂ ਕਹਾ ਇਹ ਗੱਲ, ਕਿਆ ਸੂਰਜ ਪ੍ਰਕਾਸ਼ ਪਾੜਨ ਵਾਲੀ ਚੀਜ਼ ਆ ਬਾਈ? ਜੇ ਸਾਡੇ ਇਤਿਹਾਸ ਵਿੱਚ ਕਿਸੇ ਨੇ ਮੇਲ ਗੋਭਾ ਕਰ ਦਿੱਤਾ, ਚਾਹੀਦਾ ਤਾਂ ਉਹਦੀ ਛਾਣ ਬੀਣ ਕਰਨੀ ਹੈ। ਭਾਈ ਸੰਤੋਖ ਸਿੰਘ ਦੀ ਬਹੁਤ ਮਹਾਨ ਰਚਨਾ ਹੈ, ਬੜੀ ਮਹਾਨ ਘਾਲਣਾ ਉਹਨਾਂ ਦੀ, ਪਰ ਮੇਲ ਗੋਭਾ ਵਿੱਚ ਹੋ ਗਿਆ। ਉਹਨਾਂ ਅਸਲੀ ਉਹ ਗ੍ਰੰਥ ਇੱਕ ਵਾਰੀ ਮਲੇਸ਼ੀਆ ਪਤਾ ਲੱਗਿਆ ਸੀ, ਉਦੋਂ ਬਾਅਦ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ, ਉਸ ਤੋਂ ਬਾਅਦ ਤਾਂ ਸ਼ੁਭ ਨਹੀਂ ਨਿਕਲੀ ਉਸਦੀ। ਉਹਨੂੰ ਅੰਗਰੇਜ਼ ਸਰਕਾਰ ਨੇ ਇੰਨਾ ਗਾਇਬ ਕਰ ਦਿੱਤਾ, ਜਿਹੜਾ ਅਸਲੀ ਹੱਥ ਲਿਖਤ ਭਾਈ ਸੰਤੋਖ ਸਿੰਘ ਦਾ। ਖੈਰ, ਅਤੇ ਇਹ ਸਾਰਾ ਕੁਛ ਇਸ ਕਰਕੇ ਵੀ ਜਿਹੜਾ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਮੈਂ ਸੂਰਜ ਪ੍ਰਕਾਸ਼ ਦੀ ਉਹ ਗੱਲ ਕਰਨ ਲੱਗਾ, ਮੈਂ ਨੋਟ ਕਰਕੇ ਲੈ ਕੇ ਆਇਆ। ਹੁਣ ਸੂਰਜ ਪ੍ਰਕਾਸ਼ ਦੀ ਕਥਾ ਕਰਨ ਵਾਲੇ ਨੇ ਤੁਹਾਨੂੰ ਜ਼ਰੂਰ ਕਿਹਾ ਹੋਏਗਾ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਮੇਰਾ ਜਲ ਪ੍ਰਵਾਹ ਕਰ ਦਿਓ ਦਰਿਆ ਰਾਵੀ ਦੇ ਵਿੱਚ। ਅਤੇ ਹੁਣ ਭਾਈ ਸੰਤੋਖ ਸਿੰਘ, ਕੀ ਇੱਕੋ ਹੀ ਭਾਈ ਸੰਤੋਖ ਸਿੰਘ ਦੋ ਗੱਲਾਂ ਕਰ ਸਕਦਾ? ਹੁਣ ਭਾਈ ਸੰਤੋਖ ਸਿੰਘ ਲਿਖਦਾ ਕਿ ਪ੍ਰਾਣ ਤਿਆਗ ਕਰ ਰਾਵੀ ਤੀਰ, ਗੁਰੂ ਨੇ ਦਰਿਆ ਰਾਵੀ ਦੇ ਕਿਨਾਰੇ 'ਤੇ ਪ੍ਰਾਣ ਤਿਆਗ ਦਿੱਤੇ ਗੁਰੂ ਅਰਜਨ ਦੇਵ ਜੀ। ਪ੍ਰਾਣ ਤਿਆਗ ਕਰ ਰਾਵੀ ਤੀਰ, ਚੰਦਨ ਚਿਖਾ ਜਲਾਏ ਸਰੀਰੇ, ਭਾਈ ਸੰਤੋਖ ਸਿੰਘ ਕਹਿੰਦਾ ਚੰਦਨ ਦੀ ਚਿਖਾ ਬਣਾਈ ਔਰ ਗੁਰੂ ਸਾਹਿਬ ਜੀ ਦਾ ਚੰਦਨ ਦੀ ਚਿਖਾ ਦੇ ਵਿੱਚ ਸਰੀਰ ਦਾ ਸੰਸਕਾਰ ਹੋਇਆ, ਇਹ ਗੱਲ ਵੀ ਭਾਈ ਸੰਤੋਖ ਸਿੰਘ ਦੀ ਕਲਮ ਕਹਿੰਦੀ ਹੈ। ਇਹ ਪੰਕਤੀ ਕੋਈ ਮੈਂ ਬਾਹਰ ਤੋਂ ਤਾਂ ਲਿਖ ਕੇ ਨਹੀਂ ਰਿਹਾ, ਨੋਟ ਕਰ ਲੈਣੇ, ਰਾਸ 4 ਅਤੇ ਅੰਸੂ 39, ਭਾਈ ਸੰਤੋਖ ਸਿੰਘ ਸਾਹਿਬ। ਅਤੇ ਹੁਣ ਜਿਹਨੇ ਤਾਂ ਉਹ ਪੜ੍ਹ ਲਿਆ ਕਿ ਗੁਰੂ ਨੇ ਕਿਹਾ ਸੀ ਮੇਰਾ ਸਰੀਰ ਜਲ ਪ੍ਰਵਾਹ ਕਰ ਦਿਓ, ਅਤੇ ਗੁਰੂ ਦਾ ਸਰੀਰ ਜਲ ਪ੍ਰਵਾਹ ਕਰ ਦਿੱਤਾ, ਅਤੇ ਉਹ ਵੀ ਕਹਿੰਦਾ ਵੀ ਮੈਂ ਸੂਰਜ ਪ੍ਰਕਾਸ਼ ਅਨੁਸਾਰ ਕਹੀ ਹੈ, ਮੈਂ ਕਿਹੜਾ ਆਪਣੇ ਕੋਲੋਂ ਕਹੀ ਆ ਗੱਲ। ਜਦੋਂ ਮੇਰੇ ਵਰਗੇ ਨੇ ਪੜ੍ਹ ਕੇ ਕਹਿ ਦਿੱਤਾ ਚੰਦਨ ਦੀ ਚਖਾ ਬਣਾਈ ਸੀ, ਅਤੇ ਫਿਰ ਮੈਂ ਪ੍ਰਮਾਣ ਦੇ ਰਿਹਾ ਵੀ ਆਹ ਰੋਸ ਕੱਢੋ, ਲਿਆਓ ਪੋਥੀ, ਲਿਆਓ ਪੋਥੀ ਦੇ ਵਿੱਚ ਦੇਖੋ ਵੀ ਲਿਖਿਆ ਕਿ ਨਹੀਂ ਲਿਖਿਆ। ਇਹ ਰਾਸ 4 ਅਤੇ ਅੰਸੂ 39 ਦੇ ਵਿੱਚ ਇਹ ਲਿਖਿਆ, ਚੰਦਨ ਦੀ ਚਿਖਾ ਬਣਾਈ ਅਤੇ ਉਹਦੇ 'ਤੇ ਗੁਰੂ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ, ਸੂਰਜ ਪ੍ਰਕਾਸ਼। ਹੁਣ ਸਵਾਲ ਪੈਦਾ ਹੁੰਦਾ ਵੀ ਇੱਕੋ ਕਵੀ ਕਿਆ ਦੋ ਗੱਲਾਂ ਕਰ ਸਕਦਾ? ਅਣਜਾਣ ਤੋਂ ਅਣਜਾਣ ਬੰਦਾ ਵੀ ਦੋ ਗੱਲਾਂ ਨਹੀਂ ਕਰਦਾ ਗੁਰੂ ਪਿਆਰਿਓ। ਉਹ ਵੀ ਇਸ ਗੱਲ ਦਾ ਧਿਆਨ ਰੱਖਦਾ ਹੈ ਵੀ ਜੇ ਮੈਂ ਦੋ ਗੱਲਾਂ ਕੀਤੀਆਂ ਮੈਂ ਫੜਿਆ ਜਾਵਾਂਗਾ, ਵੀ ਕਿਤੇ ਕੁਛ ਕਹਿ ਦੇਣਾ, ਕਿਤੇ ਕੁਛ ਕਹਿ ਦੇਣਾ। ਇਹੀ ਤਾਂ ਗੱਲਾਂ ਜਿਹੜੀਆਂ ਮਿਲਗੋ ਬਣ। ਹੁਣ ਰਹੀ ਗੱਲ ਵੀ ਦੋਨਾਂ ਗੱਲਾਂ ਦੇ ਵਿੱਚੋਂ ਸਹੀ ਕਿਹੜੀ ਹੋ ਸਕਦੀ ਹੈ, ਕਿਉਂਕਿ ਦੋਨੋਂ ਗੱਲਾਂ ਭਾਈ ਸੰਤੋਖ ਸਿੰਘ ਦੀਆਂ ਨੇ। ਇਹਨਾਂ ਨੂੰ ਸਾਬਤ ਕਰਨ ਵਾਸਤੇ ਆਪਾਂ ਨੂੰ ਫਿਰ ਇਤਿਹਾਸ ਦੇ ਉਹ ਸੋਮੇ 'ਤੇ ਪਹੁੰਚਣਾ ਪਏਗਾ ਜਿਹਦਾ ਬੜਾ ਨਿਰਮਲ ਜਲ, ਜਿਹਦੇ ਵਿੱਚ ਮਿਲਾਵਟ ਨਹੀਂ ਹੈ। ਉਹ ਕੌਣ ਹੈ? ਭੱਲਿਆਂ ਦੀ ਬੰਸ ਦੇ ਸ਼ਹਿਜ਼ਾਦੇ ਸਰੂਪਦਾਸ ਜੀ, ਜਿਹੜੇ ਗੁਰੂ ਕਾਲ ਤੋਂ ਬਹੁਤਾ ਸਮੇਂ ਦੀ ਵਿੱਥ ਨਹੀਂ ਹੈ, ਬਹੁਤ ਨੇੜੇ ਦੇ ਇਤਿਹਾਸਕਾਰ ਨੇ। ਕਈ ਸ਼ੰਕਾ ਐਸੀਆਂ ਹੁੰਦੀਆਂ ਨੇ ਜੇ ਉਹਨਾਂ ਦਾ ਸਮਾਧਾਨ ਨਾ ਕੀਤਾ ਜਾਏ। ਮੈਂ ਕਈ ਸਾਲ ਸੁਣਦਾ ਰਿਹਾ, ਖਾਸ ਕਰਕੇ ਜਦੋਂ ਹਜ਼ੂਰ ਸਾਹਿਬ ਸਾਰੀ ਕੌਮ ਇਕੱਠੀ ਹੋਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪੂਰੇ ਪੰਥ ਨੇ ਔਰ ਪੂਰੀਆਂ ਸੰਪਰਦਾਵਾਂ ਨੇ, ਪੰਥ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਦੇਸ਼ਾਂ ਵਿਦੇਸ਼ਾਂ ਦੇ ਲੱਖਾਂ ਕਰੋੜਾਂ ਸਿੱਖਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਨਤਮਸਤਕ ਹੋਣਾ ਕੀਤਾ। ਪਰ ਉਹਦੇ ਵਿੱਚ ਉੱਥੇ ਬੱਕਰਾ ਵੱਢ ਕੇ ਸ਼ਸਤਰਾਂ ਨੂੰ ਤਿਲਕ ਲਾਏ ਗਏ, ਇਹ ਵੀ ਕੌਮ ਨੇ ਦੇਖਿਆ। ਪਹਿਲਾਂ ਘੱਟ ਦੇਖਿਆ ਹੋਊਗਾ, ਉਦੋਂ ਫਿਰ ਗੱਲ ਜ਼ਿਆਦਾ ਪ੍ਰਚਲਿਤ ਹੋ ਗਈ। ਉਸ ਤੋਂ ਬਾਅਦ ਫਿਰ ਗਾਹੇ ਬਗਾਹੇ ਕਈ ਥਾਂ 'ਤੇ ਸੰਗਤਾਂ ਨੇ ਮੇਰੇ ਕੋਲੋਂ ਵੀ ਪੁੱਛਿਆ ਵੀ ਇਹ ਕਿਵੇਂ ਹੋ ਸਕਦਾ, ਕਿ ਇਹ ਗੁਰਮਤਿ ਰੀਤੀ ਹੈਗੀ ਉੱਥੇ ਬੱਕਰੀ ਵੱਢਣਾ ਅਤੇ ਤਿਲਕ ਸ਼ਸਤਰਾਂ ਨੂੰ ਲਾਉਣਾ? ਮੈਂ ਕਿਹਾ ਵੀ ਇਕੱਲੇ ਇਕੱਲੇ ਨੂੰ ਜਵਾਬ ਦੇਣਾ ਤਾਂ ਔਖਾ, ਵੀ ਮੈਂ TV 'ਤੇ ਸਾਰਾ ਕੁਛ ਮੈਂ ਇੱਕ ਦਿਨ ਦੇ ਵਿੱਚ ਹੀ ਦੱਸ ਦੇਣਾ। ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਾਲਟਨ, ਮੈਂ ਪੂਰੇ ਵੇਰਵੇ ਦੇ ਨਾਲ ਇਹ ਗੱਲ ਜਿਸ ਦਿਨ ਤੱਥਾਂ ਦੇ ਆਧਾਰ 'ਤੇ ਇਹ ਗੱਲ ਕੀਤੀ ਅਤੇ ਉਹਦਾ ਅਸਰ ਇਹ ਹੋਇਆ, ਸੈਂਕੜੇ ਲੋਕਾਂ ਨੇ ਆ ਕੇ ਮੈਨੂੰ ਇਹ ਕਿਹਾ, ਕਹਿੰਦੇ ਜੀ ਸਾਡੇ ਸਾਰੇ ਸ਼ੰਕੇ ਮਿਟ ਗਏ, ਸਾਨੂੰ ਜਵਾਬ ਮਿਲ ਗਿਆ। ਔਰ ਜਦੋਂ ਮੈਂ ਟੋਰਾਂਟੋ ਤੋਂ ਇੱਥੇ ਆਇਆ ਤਾਂ ਇੱਥੇ ਕਈਆਂ ਗੁਰਮੁਖਾਂ ਨੇ ਕਿਹਾ ਵੀ ਇਹ ਗੱਲ ਦੁਬਾਰੇ ਫਿਰ ਇਸ ਸਟੇਜ 'ਤੇ ਵੀ ਦੁਹਰਾਈ ਜਾਵੇ। ਹੋ ਸਕਦਾ ਵੀ TV ਕਿਸੇ ਨੇ ਸਾਰਿਆਂ ਨੇ ਨਾ ਦੇਖਿਆ ਹੋਵੇ। ਉਹ ਮੈਂ ਅਗਲੇ ਦਿਨਾਂ 'ਚ ਇੱਕ ਦਿਨ ਉਹ ਵੀ ਗੱਲ ਕਰਾਂਗਾ, ਉਹ ਵੀ ਜ਼ਰੂਰੀ ਹੈ। ਪਰ ਅੱਜ ਜਿਹੜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਗੱਲ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਕਿਆ ਜਲ ਪ੍ਰਵਾਹ ਜਾਂ ਸੰਸਕਾਰ ਗੱਲ, ਬਾਕੀ ਤਾਂ ਪ੍ਰਸੰਗ ਸਾਰੇ ਸੁਣ ਲਏ ਤੁਸੀਂ। ਅਤੇ ਉਹਦੇ ਲਈ ਮੈਂ ਆਪ ਜੀ ਨੂੰ ਜਿਹੜੇ ਗ੍ਰੰਥ ਦਾ ਵੀ ਹਵਾਲਾ ਦਿੰਦੇ, ਮੈਂ ਉਹ ਗ੍ਰੰਥ ਦਾ ਨਾਲ ਤਾਂ ਕਿ ਆਪਣੀਆਂ ਅੱਖਾਂ ਨਾਲ ਤੁਸੀਂ ਦੇਖ ਸਕੋ, ਜਾਂ ਕੋਈ ਹੋਰ ਵਿਦਵਾਨ ਵੀਰ ਜੀ ਨੂੰ ਪੜ੍ਹਨ ਦਾ ਚਸਕਾ ਹੋਵੇ, ਜਿਹਨੂੰ ਆਦਤ ਹੋਵੇ ਪੜ੍ਹਨ ਦੀ, ਉਹ ਆਪ ਪੜ੍ਹ ਕੇ ਦੇਖ ਲਵੇ। ਜਵਾਨੀ ਕੋਈ ਗੱਲ ਠੀਕ ਨਹੀਂ ਹੁੰਦੀ। ਅਤੇ ਉਹਦੇ ਲਈ ਦੋ ਗ੍ਰੰਥ ਮੈਂ, ਇੱਕ ਵਾਰਤਕ ਮਹਿਮਾ ਪ੍ਰਕਾਸ਼ ਅਤੇ ਇੱਕ ਕਾਵਿ ਰਚਨਾ ਦਾ ਮਹਿਮਾ ਪ੍ਰਕਾਸ਼, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਉਹ ਕੀ ਕਹਿੰਦਾ ਹੈ, ਜਿਹੜੇ ਇਤਿਹਾਸਕਾਰ 'ਤੇ ਉਂਗਲ ਨਹੀਂ ਉੱਠਦੀ। ਅਤੇ ਉਹ ਲਿਖਦੇ ਹੈ ਕਿ ਜਿਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਗਈ, ਸ਼ਹੀਦ ਕਰ ਦਿੱਤਾ ਉਹਨਾਂ ਜ਼ਾਲਮਾਂ ਨੇ, ਅਤੇ ਉਸ ਤੋਂ ਬਾਅਦ ਸਾਰੇ ਸ਼ਹਿਰ ਦੀ ਸੰਗਤ ਇਕੱਠੀ ਹੋਈ, ਹਲਚਲ ਮਿਚੀ ਪਈ ਸੀ ਪਹਿਲਾਂ ਹੀ, ਗੁਰੂ ਸਾਹਿਬ ਦੇ ਗ੍ਰਿਫਤਾਰ ਹੋਣ ਤੋਂ ਵੀ ਸੰਗਤਾਂ ਪਤਾ ਨਹੀਂ ਸੀ ਲੱਗ ਰਿਹਾ, ਇੰਨਾ ਸੀਕ੍ਰੇਟ ਹੀ ਰੱਖੀ ਹੋਈ ਸੀ। ਜਿਸ ਵੇਲੇ ਗੁਰੂ ਸਾਹਿਬ ਸ਼ਹੀਦ ਕਰ ਦਿੱਤੇ ਗਏ, ਉਸ ਵੇਲੇ ਸਿੱਖਾਂ ਨੂੰ ਇਹ ਅਧਿਕਾਰ ਮਿਲ ਗਿਆ ਕਿ ਤੁਸੀਂ ਆਪਣੇ ਗੁਰੂ ਦਾ ਅੰਤਮ ਸੰਸਕਾਰ ਜਿਸ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਪਜੀ ਸਾਹਿਬ ਦੇ ਪਾਠ ਕਰਨ ਦੀ ਬਾਤ ਅਰਦਾਸ ਕਰਨ ਤੋਂ ਬਾਅਦ ਫਿਰ ਸ਼ਹੀਦੀ ਦਿੱਤੀ ਹੈ। ਸ਼ਹੀਦੀ ਹੋਈ, ਸ਼ਹੀਦੀ ਹੋਣ ਤੋਂ ਬਾਅਦ ਹੁਣ ਮਹਿਮਾ ਪ੍ਰਕਾਸ਼ ਕਹਿੰਦਾ ਮਿਲ ਸੰਗਤ, ਸਾਰੀ ਸੰਗਤ ਇਕੱਠੀ ਹੋਈ ਲਾਹੌਰ ਦੀ, ਮਿਲ ਸੰਗਤ ਬੇਵਾਨ ਬਣਾਇਆ, ਗੁਰੂ ਸਾਹਿਬ ਦੀ ਅਰਥੀ ਸਜਾਈ ਗਈ, ਬਹੁਤ ਵਧੀਆ ਤਰੀਕੇ ਨਾਲ ਸਜਾਈ ਗਈ। ਕਿਸੇ ਦਾ ਮਾਮੂਲੀ ਕੋਈ ਬਜ਼ੁਰਗ ਮਰ ਜਾਏ ਉਹਨੂੰ ਵੀ ਲੋਕ ਬੜੇ ਤਰੀਕੇ ਦੇ ਨਾਲ ਲੈ ਕੇ ਜਾਂਦੇ ਨੇ ਸ਼ਮਸ਼ਾਨ ਭੂਮੀ ਤੱਕ, ਇਹ ਤਾਂ ਗੁਰੂ ਹੈ। ਇਹ ਇੰਨੀ ਸੌਖੀ ਸ਼ਹੀਦੀ ਨਹੀਂ ਸੀ ਵੀ ਬਸ ਜਲ ਪ੍ਰਵਾਹ ਹੋ ਗਏ ਅਤੇ ਕੰਮ ਨਿਬੜ ਗਿਆ, ਨਹੀਂ ਭਾਈ, ਤੱਥਾਂ ਦੇ ਆਧਾਰ 'ਤੇ ਗੱਲ ਕਰੋ, ਸ਼ੰਕਾ ਨਹੀਂ ਰਹੇਗੀ ਕੋਈ। ਹਾਂ, ਇਹ ਗੱਲ ਮੈਂ ਵਾਰ ਵਾਰ ਕਹਿੰਦਾ, ਸੇ ਸਾਡੇ ਢਾਡੀ ਸਿੰਘਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਸਾਡੇ ਗਿਆਨੀ ਸਿੰਘਾਂ ਦਾ ਕੋਈ ਕਸੂਰ ਨਹੀਂ, ਇਹਨਾਂ ਨੇ ਜੋ ਪੜ੍ਹਿਆ ਉਹਦੇ ਅਨੁਸਾਰ ਕਹਿ ਦੇਣਾ। ਕਸੂਰ ਤਾਂ ਸਾਡੀ ਕੌਮ ਦੇ ਅਤੇ ਉਹਨਾਂ ਲੋਕਾਂ ਦਾ ਜਿਹੜੇ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬੈਠੇ, ਅਤੇ ਕੁਰਸੀਆਂ ਤੋਂ ਬਿਨਾਂ ਸੁੱਝਦਾ ਕੁਛ ਨਹੀਂ, ਉਹਨਾਂ ਦੀ ਕੁਰਸੀ ਪੰਥ ਹੈ, ਜੋ ਪੰਥ ਦੇ ਕੰਮ ਕਰਨ ਵਾਲੇ ਨੇ ਉਹਨਾਂ ਦਾ ਚੇਤਾ ਨਹੀਂ ਹੈ, ਉਹਨਾਂ ਨੂੰ ਗੂੜੀ ਨੀਂਦ ਵਿੱਚ ਸੁੱਤੇ ਪਏ ਹੈ। ਤੋ ਇਸ ਕਰਕੇ ਮਿਲ ਸੰਗਤ ਬੇਵਾਨ ਬਣਾਇਆ, ਮੈਂ ਇਹਦੇ 'ਚ ਕੋਈ ਅੱਖਰ ਆਪਣੇ ਕੋਲ ਨੂੰ ਜੋ ਲਿਖਿਆ ਆਪ ਜੀ ਨੂੰ ਉਹ ਸੁਣਾਉਂਦਾ ਜਾਵਾਂਗਾ। ਮਿਲ ਸੰਗਤ ਬੇਵਾਨ ਬਣਾਇਆ, ਅਖੰਡ ਭਜਨ ਸਤਿਗੁਰ ਗੁਣ ਗਾਇਆ, ਕੀਰਤਨ ਹੋਇਆ, ਕੀਰਤਨ ਦੇ ਵਿੱਚ ਗੁਰੂ ਦੀ ਮਹਿਮਾ ਗਾਈ ਗਈ, ਗੁਰੂ ਦਾ ਜਸ ਗਾਇਆ ਗਿਆ। ਔਰ ਫਿਰ ਇਸ ਗੱਲ ਨੂੰ ਤਸਦੀਕ ਕਰਨ ਵਾਸਤੇ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਪੜ੍ਹੋ, ਪ੍ਰਸੰਗ ਛੱਡ ਦਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ। ਅੰਤ ਹੈ ਸਤਿਗੁਰ ਬੋਲਿਆ, ਅੰਤ ਦੇ ਵੇਲੇ ਅੰਤ ਹੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ। ਗੁਰੂ ਨੇ ਕਿਹਾ ਨਾ, ਇਹ ਚੱਲ ਰਹੀ ਹੈ ਪ੍ਰਥਾ, ਤੇ ਉਸ ਵੇਲੇ ਸੰਗਤ ਨੇ ਮਿਲ ਕੇ ਕੀਰਤਨ ਕੀਤਾ, ਜੋ ਗੁਰੂ ਕਾਲ ਦੇ ਵੇਲੇ ਪਹਿਲੇ ਗੁਰੂਆਂ ਵੱਡਿਆਂ ਤੋਂ ਚੱਲੀ ਆ ਰਹੀ ਸੀ ਪ੍ਰਥਾ, ਉਹ ਛੱਡੀ ਨਹੀਂ ਦਿੱਤੀ ਜਾ ਸਕਦੀ। ਔਰ ਫਿਰ ਜਲ ਪ੍ਰਵਾਹ ਕਰਨ ਦਾ ਦਸੇ ਗੁਰੂ ਸਾਹਿਬਾਨਾਂ ਦੇ ਅੰਦਰ ਕਦੀ ਪ੍ਰਥਾ ਚਲਾਈ ਨਹੀਂ ਗੁਰੂ ਨੇ, ਮੈਂ ਇਹ ਵੀ ਆਪ ਨੂੰ ਬੇਨਤੀ ਕਰਦੇ ਹਾਂ। ਹਾਂ, ਇਸ ਕਹਾਣੀਆਂ ਦੇ ਕਾਰਨ ਅੱਜ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਸਰੀਰ ਜਲ ਪ੍ਰਵਾਹ ਕਰਨ ਦੀ ਪ੍ਰਥਾ ਚੱਲ ਪਈ, ਇਸੇ ਕਰਕੇ ਚੱਲੀ ਇਹ ਪ੍ਰਮਾਣ ਹੈ ਜੀ, ਸੂਰਜ ਪ੍ਰਕਾਸ਼ 'ਚ ਲਿਖਿਆ ਹੋਇਆ। ਜੇ ਸਾਡੇ ਗੁਰੂ ਦਾ ਸਰੀਰ ਜਲ ਪ੍ਰਵਾਹ ਹੋਇਆ, ਭਾਵੇਂ ਕਈ ਥਾਂ 'ਤੇ ਕਿਸ਼ਤੀਆਂ ਡੁੱਬ ਕੇ ਕਈ ਹੋਰ ਵੀ ਚਲੇ ਗਏ ਸੰਤਾਂ ਦੇ ਨਾਲ, ਇਹ ਵੀ ਹੋਇਆ। ਇਹ ਪਰ ਸਰੀਰ ਜਲ ਪ੍ਰਵਾਹ ਸਤਿਪੁਰਸ਼ਾਂ ਨੇ ਗੁਰੂ ਸਾਹਿਬ ਦੀ ਇਹ ਭਾਵਨਾ ਲੈ ਕੇ ਵੀ ਸਾਡਾ ਸਰੀਰ ਜਲ ਪ੍ਰਵਾਹ ਕਰ ਦਿਓ, ਮਹਾਂਪੁਰਖ ਪਰਉਪਕਾਰੀ ਹੁੰਦੇ ਨੇ, ਜਿਉਂਦੇ ਜਿਉਂਦੇ ਤਾਂ ਸੰਗਤਾਂ ਦੇ ਕੰਮ ਆਇਆ ਅਤੇ ਮਰਨ ਤੋਂ ਬਾਅਦ ਮੱਛੀਆਂ ਖਾ ਲੈਣ, ਸੜ ਕੇ ਕੀ ਕਰਨਾ। ਇਹ ਉਹਨਾਂ ਦੀ ਸ਼ੁੱਧ ਭਾਵਨਾ ਹੋ ਸਕਦੀ ਹੈ, ਪਰ ਗੁਰਮਤ ਦੀ ਰੀਤ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਪੜ੍ਹੋਗੇ, ਕਿਰਿਆ ਸਹਿਤ ਸਿੱਖ ਸੰਸਕਾਰੇ। ਮਹਾਰਾਜ ਕਹਿੰਦੇ ਮੈਂ ਹੁਕਮ ਦੇਣਾ, ਸਿੱਖ ਦਾ ਸੰਸਕਾਰ ਹੋਣਾ ਚਾਹੀਦਾ। ਬਈ ਹੱਦ ਹੋ ਗਈ, ਮਰਦਾਨਾ ਮੁਸਲਮਾਨਾਂ ਦੇ ਘਰ ਜੰਮਦਾ, ਗੁਰੂ ਬਾਬਾ ਜੀ ਦਾ ਸੰਗੀ ਬਣਦਾ। ਅਤੇ ਫਿਰ ਜਦੋਂ ਅੰਤ ਵੇਲਾ ਆਉਂਦਾ, ਗੁਰੂ ਬਾਬਾ ਜੀ ਪੁੱਛਦੇ ਨੇ ਮਰਦਾਨਿਆਂ, ਕੋਈ ਇੱਛਾ ਹੈ? ਕਹਿੰਦਾ ਹਾਂ ਬਾਬਾ, ਇੱਕ ਇੱਛਾ ਹੈ। ਕਿ ਸਤਿਗੁਰੂ ਜੀ ਦੇਖਿਓ, ਕਿਤੇ ਮੈਂ ਮੁਸਲਮਾਨ ਹਾਂ, ਕਿਤੇ ਮੁਸਲਮਾਨ ਸਮਝ ਕੇ ਮੈਨੂੰ ਕਿਤੇ ਸੱਚੇ ਪਾਤਸ਼ਾਹ ਕਿਤੇ ਕਬਰ ਬਣਾ ਕੇ ਉਹਦੇ ਵਿੱਚ ਨਾ ਦੱਬਦਿਓ। ਮੇਰੀ ਇੱਛਾ ਹੈ ਕਿ ਮੇਰਾ ਸੰਸਕਾਰ ਕੀਤਾ ਜਾਏ। ਇੱਕ ਮਰਦਾਨੇ ਦੀ ਇੱਛਾ ਤਾਂ ਇਹ ਵੀ ਸੰਸਕਾਰ ਕੀਤਾ ਜਾਏ, ਅਤੇ ਗੁਰੂ ਦੀ ਇੱਛਾ ਹੋਗੀ ਵੀ ਜਲ ਪ੍ਰਵਾਹ ਕਰ ਦਿੱਤਾ ਜਾਏ। ਕਿਉਂ? ਅਤੇ ਗੁਰੂ ਸਾਹਿਬ ਕਹਿੰਦੇ ਨੇ ਮਰਦਾਨਿਆਂ, ਇਸੇ ਤਰ੍ਹਾਂ ਹੋਏਗਾ ਜਿਵੇਂ ਤੂੰ ਕਹਿੰਦਾ। ਅਤੇ ਫਿਰ ਗੁਰੂ ਬਾਬਾ ਜੀ ਨੇ ਕੇਵਲ ਸੰਸਕਾਰ ਹੀ ਨਹੀਂ ਕੀਤਾ, ਆਪਣੇ ਹੱਥੀਂ ਭਾਈ ਮਰਦਾਨੇ ਦਾ ਸੰਸਕਾਰ ਗੁਰੂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਭਾਈ ਬਾਲੇ ਨੇ, ਅਤੇ ਕਫਨ ਆਪਣੇ ਹੱਥ ਨਾਲ ਪਾਉਂਦੇ ਨੇ। ਇਸ਼ਨਾਨ ਮਰਦਾਨੇ ਨੂੰ ਕਹਿੰਦੇ ਤੂੰ ਆਪ ਹੀ ਕਰਿਆ, ਨੌ ਸਾਹ ਅਜੇ ਰਹਿੰਦੇ ਨੇ ਬਾਕੀ, ਤੇ ਬਾਲਾ ਪੁੱਛਦਾ ਮਰਦਾਨੇ ਆ ਕੀ ਖਿਆਲ ਹੈ ਤੈਨੂੰ ਪਤਾ ਲੱਗ ਗਿਆ? ਕਹਿੰਦੇ ਹਾਂ ਹੁਣ ਪਤਾ ਲੱਗਿਆ। ਤੇ ਮਰਨ ਵੇਲੇ ਕਹਿੰਦਾ ਬਾਬਾ ਇੱਕ ਗੱਲ ਪੁੱਛਾਂ? ਕਹਿੰਦੇ ਹਾਂ ਪੁੱਛ ਮਰਦਾਨੇ ਆ। ਕਹਿੰਦੇ ਜਿਹੜੀ ਕਿਰਪਾ ਅੱਜ ਕੀਤੀ ਹੈ ਪਹਿਲਾਂ ਕਿਉਂ ਨਾ ਕੀਤੀ? ਕਹਿੰਦੇ ਮਰਦਾਨੇ ਆ ਜੇ ਇਹ ਕਿਰਪਾ ਪਹਿਲਾਂ ਹੋ ਜਾਂਦੀ ਇਤਿਹਾਸ ਨਹੀਂ ਸੀ ਬਣਨਾ, ਬਾਲਾ ਤਾਂ ਪਹਿਲਾਂ ਹੀ ਚੁੱਪ ਹੈ। ਇਤਿਹਾਸ ਦਾ ਕਾਰਨ ਤੂੰ ਹੈ, ਮੈਂ ਹੀ ਤੇਰੇ ਮਨ ਨੂੰ ਪ੍ਰੇਰਦਾ ਸੀ ਤਾਂ ਕਿ ਮੇਰੇ ਸਿੱਖਾਂ ਦੇ ਤੇਰੀਆਂ ਸਾਖੀਆਂ ਕੰਮ ਆਉਣ, ਤੇਰੀਆਂ ਅਤੇ ਮੇਰੀ ਵਾਰਤਾ ਇੱਕ ਕਹਾਣੀ ਬਣ ਜਾਏ ਅਤੇ ਉਹਦੇ ਵਿੱਚੋਂ ਸਿੱਖ ਲਾਭ ਉਠਾਉਂਦੇ ਰਹਿਣ। ਇਸ ਕਰਕੇ ਮਰਦਾਨੇ ਮੈਨੂੰ ਪਤਾ ਸੀ ਮੈਂ ਅੰਤ ਵੇਲੇ ਆਪਣੇ ਸਿੱਖ ਨੂੰ ਸਾਂਭ ਲੈਣਾ। ਕਹਿਣ ਲੱਗਾ ਬਾਬਾ ਫਿਰ ਇੱਕ ਬੇਨਤੀ ਹੈ। ਸਤਿਗੁਰੂ ਕਹਿਣ ਲੱਗੇ ਹਾਂ। ਕਹਿੰਦੇ ਮੈਂ ਗੁਨਾਹ ਬੜੇ ਕੀਤੇ ਹੈ। ਮਹਾਰਾਜ ਕਹਿੰਦੇ ਕਿਹੜੇ ਗੁਨਾਹ? ਕਹਿੰਦੇ ਜੀ ਪੈਰ ਪੈਰ 'ਤੇ ਮੈਂ ਤੁਹਾਡੇ ਨਾਲ ਝਗੜਾ ਕਰ ਲੈਂਦਾ ਸੀ। ਸੱਚੇ ਪਾਤਸ਼ਾਹ ਰੋ ਰੋ ਕੇ ਮਰਦਾਨਾ ਕਹਿੰਦਾ ਬਾਬਾ ਵੀ ਸੱਚ ਹੈ ਵੀ ਮੈਨੂੰ ਨਾ ਉਹ ਬਚਪਨ ਯਾਦ ਆ ਕੇ ਮੈਂ ਉਸੇ ਤਰ੍ਹਾਂ ਦਾ ਸੁਭਾਅ ਵਰਤ ਲੈਂਦਾ ਸੀ। ਮੇਰਾ ਬਾਲ ਸਿਖਾਈ ਮਿੱਤਰੀ ਹੈ, ਮੈਨੂੰ ਭੁੱਲ ਜਾਂਦਾ ਸੀ ਕਿ ਤੂੰ ਸੰਸਾਰ ਦਾ ਗੁਰੂ ਹੈ, ਮੈਨੂੰ ਆਪਣਾ ਮਿੱਤਰ ਲੱਗਦਾ ਸੀ। ਉਹ ਗਲੀਆਂ 'ਚ ਇਕੱਠੇ ਖੇਡਦੇ ਰਹੇ ਨਾ, ਉਮਰ ਦੇ 'ਚ ਮੈਂ 3 ਸਾਲ ਵੱਡਾ ਸਾਂ ਨਾ ਤੁਹਾਡੇ ਨਾਲੋਂ, ਅਤੇ ਮੈਨੂੰ ਮਹਾਰਾਜ ਇਸ ਕਰਕੇ ਗਲਤੀਆਂ ਹੁੰਦੀਆਂ ਰਹੀਆਂ ਅਤੇ ਅੱਜ ਮੇਰੀਆਂ ਭੁੱਲਾਂ ਸਾਰੀਆਂ ਬਖਸ਼ ਦਿਓ। ਮਹਾਰਾਜ ਕਹਿੰਦੇ ਮੈਂ ਤਾਂ ਚਿਤਾਰੀਆਂ ਨਹੀਂ ਕਦੇ। ਕਹਿੰਦੇ ਨਹੀਂ ਬਾਬਾ ਇੱਕ ਵਾਰੀ ਰਸਨਾ ਤੇ ਕਹਿ ਦੇ ਕਿ ਮਰਦਾਨਿਆਂ ਤੇਰੇ ਜੀਵਨ ਭਰ ਦੀਆਂ ਭੁੱਲਾਂ ਬਖਸ਼ੀਆਂ। ਮਹਾਰਾਜ ਕਹਿੰਦੇ ਮਰਦਾਨਿਆਂ ਜੀਵਨ ਭਰ ਦੀਆਂ ਭੁੱਲਾਂ ਤਾਂ ਬਖਸ਼ੀਆਂ, ਤੈਨੂੰ ਦਰਗਾਹ 'ਚ ਆਪਣੀ ਥਾਂ ਉੱਤੇ ਸੱਚਖੰਡ ਵਿੱਚ ਨਿਵਾਸ ਦਿਆਂਗਾ। ਤੂੰ ਰਬਾਬੀ ਆ ਮੇਰਾ, ਤੂੰ ਸੰਸਾ ਨਾ ਕਰ। ਹੋਰ ਦੱਸ। ਕਹਿੰਦਾ ਜੀ ਹੋਰ ਮੈਂ ਆਪਣੇ ਭਰਾ ਤੋਂ ਮਾਫ਼ੀ ਮੰਗ ਲਾਂ। ਬਾਲੇ ਦੇ ਗੱਲ ਲੱਗ ਕੇ ਨਾ ਜਿਵੇਂ ਬੀਬੀ ਸਹੁਰਿਆਂ ਨੂੰ ਜਾਂਦੀ ਹੁੰਦੀ, ਆਪਣੀਆਂ ਸਖੀਆਂ ਦੇ ਗੱਲ ਲੱਗ ਕੇ ਮਿਲਦੀ ਹੈ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਬਾਲਿਆ, ਆਪਾਂ ਭਰਾਵਾਂ ਦੀ ਤਰ੍ਹਾਂ ਰਹੇ ਪਰ ਮੈਂ ਕਈ ਵਾਰ ਗਲਤੀਆਂ ਉਹ ਕੀਤੀਆਂ ਅਤੇ ਮੈਂ ਤੇਰੀ ਵੀ ਪਰਵਾਹ ਨਾ ਕੀਤੀ, ਅਤੇ ਤੂੰ ਵੀ ਮੈਨੂੰ ਭਰਾਵਾ ਮਾਫ਼ ਕਰ ਦੇ। ਭਾਈ ਬਾਲਾ ਅੱਖਾਂ ਭਰ ਕੇ ਕਹਿੰਦਾ ਭਰਾਵਾ ਜਦੋਂ ਵੱਡਿਆਂ ਨੇ ਮਾਫ਼ ਕਰ ਦਿੱਤਾ ਮੈਂ ਤਾਂ ਕਦੇ ਤੈਨੂੰ ਚੇਤੇ ਨਹੀਂ ਕੀਤਾ ਵੀ ਤੂੰ ਗਲਤੀ ਕਰਦਾ, ਇਹ ਤਾਂ ਸਭ ਖੇਡ ਇਹਨਾਂ ਦੀ ਹੈ। ਮਰਦਾਨੇ ਹੁਣ ਕਹਿੰਦਾ ਜੀ ਹੁਣ ਇੱਕੋ ਹੀ ਗੱਲ ਹੈ ਵੀ ਜਦੋਂ ਪ੍ਰਾਣ ਤਿਆਗਾਂ ਮੈਨੂੰ ਤੇਰੇ ਚਰਨ ਚਾਹੀਦੇ ਹੈ, ਤੇਰੇ ਚਰਨਾਂ 'ਤੇ ਸਿਰ ਰੱਖ ਕੇ ਪ੍ਰਾਣ ਤਿਆਗਣੇ, ਇਹ ਮੇਰੀ ਇੱਛਾ ਪੂਰੀ ਕਰ ਦੇ। ਮਹਾਰਾਜ ਨੇ ਚਰਨ ਅੱਗੇ ਕਰ ਦਿੱਤੇ ਅਤੇ ਮਰਦਾਨੇ ਨੇ ਸਿਰ ਧਰਿਆ ਅਤੇ ਭਾਈ ਬਾਲਾ ਪੁੱਛਦਾ ਮਰਦਾਨਿਆਂ ਭਲਾ ਕਿੰਨਾ ਕੁ ਟਾਈਮ ਰਹਿੰਦਾ ਤੇਰਾ ਜਾਣ ਦਾ? ਕਹਿੰਦਾ ਬਾਲਿਆ ਹੁਣ ਤੋਂ ਬਾਅਦ ਬੁਲਾਈ ਨਾ, ਮੈਂ ਹੁਣ ਬੋਲਣਾ ਨਹੀਂ ਚਾਹੁੰਦਾ, ਮੈਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਕਰਦਾ ਪ੍ਰਾਣ ਤਿਆਗਣਾ ਚਾਹੁੰਦਾ ਪਰ ਤੇਰੀ ਗੱਲ ਦਾ ਮੈਂ ਉੱਤਰ ਵੀ ਦੇਣਾ ਚਾਹੁੰਦਾ। ਕਹਿੰਦੇ ਮੈਨੂੰ ਹੁਣ ਸਾਹ ਜਿਹੜੇ ਬਾਕੀ ਰਹਿੰਦੇ ਆ ਨਾ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਪ੍ਰਸੰਗ ਆਉਂਦਾ ਨੌ ਅਵ ਸਵਾਸ ਆਵਨੇ ਰਹੇ, ਮੇਰੇ ਨੌ ਸਾਹ ਬਾਕੀ ਰਹਿੰਦੇ ਨੇ ਹੋਰ। ਪਰ ਫਿਰ ਇੱਕ ਗੱਲ ਹੋਰ ਕਹਿੰਦਾ ਗਿਣ ਦੇਖੋ ਬਾਲਿਆ, ਗਿਣ ਲੈ, ਗਿਣ ਦੇਖੋ, ਮੈਂ ਕੂਰ ਨਾ ਕਹੇ, ਮੈਂ ਝੂਠ ਨਹੀਂ ਕਿਹਾ, ਗਿਣ ਲੈ ਇਹਨਾਂ ਨੂੰ। ਭਾਈ ਬਾਲੇ ਨੇ ਗਿਣਿਆ 1, 2, ਜਦੋਂ ਕਿਹਾ 9 ਤੇ ਉਸ ਵੇਲੇ ਪ੍ਰਾਣ ਉਪਾਨ ਦੀ ਕੰਢ ਖੁੱਲ ਗਈ ਤੇ ਭਾਈ ਮਰਦਾਨੇ ਦਾ ਜੀਵ ਆਤਮਾ ਸੱਚਖੰਡ ਜਾ ਵਰਜਿਆ। ਤੇ ਭਾਈ ਬਾਲਿਆ ਤੇ ਗੁਰੂ ਨਾਨਕ ਸਾਹਿਬ ਆਪਣੇ ਹੱਥੀਂ ਸੰਸਕਾਰ ਕਰਦੇ ਨੇ। ਇਸ ਕਰਕੇ ਗੁਰੂ ਪਿਆਰਿਓ ਸੰਸਕਾਰ ਦੇ ਵਿੱਚ ਕੋਈ ਦੋ ਰਾਵਾਂ ਹੈ ਹੀ ਨਹੀਂ। ਤੇ ਹੁਣ ਅੱਗੇ ਲਓ ਕਿ ਅਖੰਡ ਭਜਨ ਸਤਿਗੁਰੂ ਗੁਣ ਗਾਇਆ, ਸਰੂਪ ਦਾਸ ਭੱਲਾ ਕਹਿੰਦਾ ਮਹਿਮਾ ਪ੍ਰਵਾਸ ਕਰਨ ਵਾਲਾ ਕਿ ਗੁਰੂ ਦਾ ਸੰਸਕਾਰ ਕਰਨ ਤੋਂ ਪਹਿਲਾਂ ਰਾਵੀ ਦੇ ਜਲ ਦੇ ਨਾਲ ਇਸ਼ਨਾਨ ਵੀ ਕਰਾਇਆ, ਇਸ਼ਨਾਨ ਕਰਾਏ, ਗੁਰੂ ਸਾਹਿਬ ਦਾ ਇਸ਼ਨਾਨ ਕਰਾਇਆ, ਇਸ਼ਨਾਨ ਕਰਾਏ ਨਿਰਮਲ ਤਨ ਦਿਆਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਿਆਲੂ ਗੁਰੂ ਦੇ ਇਸ਼ਨਾਨ ਅੰਤਮ ਕਰਾਏ ਗਏ, ਪਹਿਰਾਏ ਵਸਤਰ ਪਾਵਨ ਤੇ ਕਾਲ, ਗੁਰੂ ਦੇ ਸੁੱਚੇ ਵਸਤਰ ਮਹਾਰਾਜ ਸਾਹਿਬ ਜੀ ਦੇ ਉਹ ਵੀ ਪਹਿਨਾਏ ਗਏ। ਇਹ ਮੈਂ ਇਸ ਕਰਕੇ ਕਰਨਾ, ਦੇਖੋ ਸ਼ੰਕਾ ਭਾਵੇਂ ਛੋਟੀ ਜਿਹੀ ਹੋਵੇ, ਤੁਹਾਡੇ ਵਿੱਚੋਂ ਘੁੰਮਦੀ ਮੇਰੇ ਤੱਕ ਪਹੁੰਚੀ, ਫਿਰ ਮੇਰੀ ਡਿਊਟੀ ਬਣ ਗਈ ਕਿ ਮੈਂ ਆਪਣੇ ਵੱਲੋਂ ਤਾਂ ਕਸਰ ਨਾ ਛੱਡਾਂ। ਅਤੇ ਫਿਰ ਵੀ ਭਾਈ ਜੇ ਕਿਤੇ ਉਸ ਤਰ੍ਹਾਂ ਦੀ ਭਾਵਨਾ ਵਾਲੇ ਸ਼ੰਕਾ ਵਾਲੇ ਹੋਣਗੇ ਉਹਨਾਂ ਦਾ ਤਾਂ ਮੈਂ ਇਲਾਜ ਨਹੀਂ ਕਰ ਸਕਦਾ, ਜਿਨ੍ਹਾਂ ਦਾ ਇਹੀ ਹੋਵੇ ਮੈਂ ਤਾਂ ਮੰਨਣਾ ਹੀ ਨਹੀਂ ਹੈ। ਇਹ ਤਾਂ ਤੱਥ ਨਾ ਜਿਹੜੇ ਮੇਰੇ ਥੋੜ੍ਹੀ ਲਿਖੇ ਹੋਏ, ਮੈਂ ਤਾਂ ਉਤਾਰਾ ਕਰਕੇ ਲੈ ਕੇ ਆਇਆ, ਅੱਖਰ ਉਹੀ ਬੋਲ ਰਿਹਾ ਜਿਹੜੇ ਲਿਖੇ। ਪਹਿਰਾਏ ਵਸਤਰ ਪਾਵਨ ਤੇ ਕਾਲ ਐਰਾਵਤੀ ਪਰ ਲਿਆਏ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਵਾਨ ਕੱਢ ਕੇ, ਐਰਾਵਤੀ ਰਾਵੀ ਦਾ ਨਾਂ ਹੈ, ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਲਾਇਆ। ਐਰਾਵਤੀ ਪਰ ਸਤਿਗੁਰੂ ਦਾ ਸਰੀਰ ਲਾਇਆ ਏ, ਚੰਦਨ ਚਿਥਾ ਪਰ ਆਨ ਰਖਾਏ, ਚੰਦਨ ਦੀਆਂ ਲੱਕੜਾਂ ਦੀ ਚਿਖਾ ਬਣਾਈ ਗਈ। ਔਰ ਚੰਦਨ ਦੀ ਚਿਖਾ ਬਣਾਉਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦੇ ਵਿੱਚ ਵੀ ਪੜ੍ਹੋ। ਗੋਬਿੰਦ ਬਾਗ ਦੇ ਵਿੱਚੋਂ ਲੱਕੜਾਂ ਆਈਆਂ, ਸਾਰਾ ਚੰਦਨ ਦਾ ਬਾਗ ਸੀ, ਨਾਲ ਹੀ ਆ, ਉੱਥੇ ਦਰਸ਼ਨ ਕਰਕੇ ਆਇਆ ਕਰੋ ਜਦੋਂ ਹਜ਼ੂਰ ਸਾਹਿਬ ਜਾਂਦੇ ਹੈ। ਉਹਦਾ ਨਾਂ ਹੀ ਗੋਬਿੰਦ ਬਾਗ ਹੈ, ਸਾਰਾ ਚੰਦਨ ਦਾ ਸੀ ਕਿਸੇ ਵੇਲੇ। ਉਹਦੇ ਵਿੱਚੋਂ ਲੱਕੜਾਂ ਲੈ ਆਉਂਦੀਆਂ ਗਈਆਂ ਸੀ, ਅਤੇ ਇਸ ਕਰਕੇ ਚੰਦਨ ਚਿਖਾ ਪਰ ਆਨ ਰਖਾਏ ਪਾਵਨ ਦੇਹ। ਪਾਵਨ ਦਾ ਅਰਥ ਹੈ ਪਵਿੱਤਰ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਦੇ ਉੱਤੇ ਰੱਖ ਦਿੱਤਾ ਗਿਆ। ਪਾਵਨ ਦੇਹ ਕਰਾ ਸਸਕਾਰ, ਸਤਿਗੁਰਾਂ ਦੇ ਪਵਿੱਤਰ ਸਰੀਰ ਦਾ ਸਸਕਾਰ ਕੀਤਾ ਗਿਆ। ਤੀਨ ਲੋਕ ਪਿਆ ਜੈ ਜੈਕਾਰ, ਗੁਰੂ ਅਰਜਨ ਦੇਵ ਜੀ ਦੀ ਤਿੰਨ ਲੋਕਾਂ ਦੇ ਵਿੱਚ ਜੈ ਜੈਕਾਰ ਸੁਣੀ ਗਈ। ਤੇ ਇਸੇ ਚੰਦਨ ਦੀ ਚਿਖਾ ਦਾ ਜ਼ਿਕਰ ਵਾਰਤਕ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ। ਇਹ ਕਾਵਿ ਰਚਨਾ ਦਾ ਸੀ, ਹੁਣ ਉਹ ਵਾਰਤਕ ਜਿਹੜਾ ਹੈ, ਤੇ ਉਹ ਵੀ ਮੈਂ ਆਪ ਨੂੰ ਇੱਕ ਲਾਈਨ ਵਾਰਤਕ ਦੀ ਸੁਣਾਉਣ ਲੱਗਾ। ਕਹਿੰਦੇ ਅਰ ਪਰਮ ਪਵਿੱਤਰ ਸਰੀਰ ਕੋ ਲੈ ਕਰ ਸਸਕਾਰ ਕੀਆ। ਦੋ ਸਰੋਤ ਇਹ, ਤੇ ਤੀਸਰਾ ਸਰੋਤ ਭਾਈ ਸੰਤੋਖ ਸਿੰਘ ਜੀ ਦਾ, ਰਾਸ ਚੌਥੀ ਤੇ ਅੰਸੂ 39, ਪ੍ਰਾਣ ਤਿਆਗ ਕਰ ਰਾਵੀ ਤੀਰ, ਚੰਦਨ ਚਿਖਾ ਜਲਾਏ ਸਰੀਰ, ਤੇ ਗੁਰੂ ਸਾਹਿਬ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਕਰਕੇ ਸਾਨੂੰ ਕਿਸੇ ਵੀ ਸਰੋਤਾ ਜਨ ਨੂੰ ਇਹਦੇ 'ਚ ਕਦੇ ਵੀ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਜੇ ਕਿਸੇ ਗਿਆਨੀ ਸਿੰਘ ਨੇ ਇਹ ਬਾਕੀ ਦੇ ਗ੍ਰੰਥ ਨਹੀਂ ਪੜ੍ਹੇ ਹਨ ਜਿਨ੍ਹਾਂ ਦਾ ਦਾਸ ਨੇ ਹਵਾਲਾ ਦਿੱਤਾ, ਤੇ ਫਿਰ ਭਾਈ ਮੈਂ ਕੀ ਕਹਿ ਸਕਦਾ, ਵੈਸੇ ਤਾਂ ਡਿਊਟੀ ਬਣਦੀ ਹੈ। ਪਰ ਜੇ ਕਿਸੇ ਦੇ ਧਿਆਨ ਵਿੱਚ ਇਹ ਨਹੀਂ, ਤਾਂ ਉਹਨਾਂ ਵਿਦਵਾਨਾਂ ਨੂੰ ਮੈਂ ਕਹਾਂਗਾ ਉਹਨਾਂ ਗ੍ਰੰਥਾਂ ਦੇ ਪੰਨੇ ਜ਼ਰੂਰ ਪੜ੍ਹ ਲੈਣ, ਤਾਂ ਕਿ ਜਿਹੜਾ ਸ਼ੁੱਧ ਪ੍ਰਚਾਰ ਹੈ ਸਾਡਾ, ਕਮ ਸੇ ਕਮ ਅਸੀਂ ਕਿਸੇ ਥਾਂ 'ਤੇ ਤਾਂ ਇੱਕ ਨਜ਼ਰ ਆਈਏ, ਸਾਡੀ ਇੱਕ ਬੋਲੀ ਹੋਵੇ। ਪਹਿਲਾਂ ਤਾਂ ਹੁਣ ਕੜਾਹ ਪ੍ਰਸ਼ਾਦ ਦੀ ਉਹ ਦੇਖ ਲਓ, ਅਰਦਾਸੀਆ ਇੱਕ ਥਾਂ 'ਤੇ ਕਹਿੰਦਾ ਸੱਚੇ ਪਾਤਸ਼ਾਹ ਕੜਾਹ ਪ੍ਰਸ਼ਾਦ ਤਿਆਰ ਹੈ, ਆਪ ਜੀ ਨੂੰ ਪ੍ਰਵਾਨ ਹੋਵੇ। ਹੈ ਤਾਂ ਉਹ ਵੀ ਸਿੱਖ, ਕੋਈ ਮੁਸਲਮਾਨ ਥੋੜ੍ਹੀ ਹੈ ਜਿਹੜਾ ਅਰਦਾਸ ਕਰ ਰਿਹਾ, ਉਹ ਵੀ ਗੁਰੂ ਕੇ ਸਿੱਖ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗਿਆਨੀ ਸਿੰਘ ਇੱਕ ਨੇ ਅਰਦਾਸ ਕਰਦੇ। ਤੇ ਜਿਸ ਵੇਲੇ ਪੁਰਾਤਨ ਜਥੇਬੰਦੀਆਂ ਜਿੰਨੀਆਂ ਵੀ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ, ਭਾਵੇਂ ਉਹ ਨਿਹੰਗ ਸਿੰਘ ਸੰਪਰਦਾ ਔਰ ਭਾਵੇਂ ਦਮਦਮੀ ਟਕਸਾਲ ਹੈ, ਭਾਵੇਂ ਭਾਈ ਮਨੀ ਸਿੰਘ ਸਾਹਿਬ ਤੋਂ ਚੱਲੀ ਹੋਈ ਸੰਪਰਦਾ, ਇਹ ਸਾਰੀਆਂ ਸੰਪਰਦਾ ਦੇ ਪ੍ਰਾਚੀਨ ਉਸ ਮਰਿਆਦਾ ਜਿਹੜੀ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਉਹਦੇ ਅਨੁਸਾਰ ਕਿਹਾ ਜਾਂਦਾ ਮਹਾਰਾਜ ਆਪ ਜੀ ਨੂੰ ਭੋਗ ਲੱਗੇ। ਹੁਣ ਜਦੋਂ ਕਿਤੇ ਭੋਗ ਲੱਗਿਆ ਸ਼ਬਦ ਸੁਣਦੇ ਹੈ, ਮੇਰਾ ਖਿਆਲ ਵੀ ਮਿਰਚਾਂ ਵੀ ਘੱਟ ਲੜਦੀਆਂ ਹੋਣਗੀਆਂ, ਉਦੋਂ ਜ਼ਿਆਦਾ ਲੜ ਜਾਂਦਾ ਇਹ ਸ਼ਬਦ। ਇਹ ਕਿਉਂ ਕਹਿ ਦਿੱਤਾ ਜੀ ਭੋਗ ਲੱਗੇ, ਤਾਂ ਬੜਾ ਅਸਲੀਲ ਸ਼ਬਦ ਹੈ। ਉਹ ਭਲੇ ਉਹ ਪੁਰਸ਼ੋ, ਜੇ ਇਹ ਅਸਲੀਲ ਸ਼ਬਦ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਬਤ ਕਰਨਾ ਚਾਹੁੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਅਸਲੀ ਸ਼ਬਦ ਨੇ? ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਪ੍ਰਵਾਨ ਹੋਇਆ ਕੱਢੋ ਸਾਰੇ ਗੁਰੂ ਗ੍ਰੰਥ ਸਾਹਿਬ ਦੇ, ਇੱਕ ਤੁੱਕ ਕੱਢੋ, ਤੁਹਾਡੀ ਗੱਲ ਵੀ ਵਿਚਾਰ ਲਈਏ ਵੀ ਕੀ ਹੈ। ਜਿੱਥੇ ਕਿਸੇ ਗੁਰੂ ਨੂੰ ਪ੍ਰਸ਼ਾਦ ਤਿਆਰ ਕਰਨ ਤੋਂ ਬਾਅਦ ਇਹ ਕਿਹਾ ਗਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਤੁਸੀਂ ਜੀ ਪ੍ਰਵਾਨ ਕਰ ਲਓ, ਚਲੋ ਫਿਰ ਤੁਹਾਡੀ ਵਾਲੀ ਗੱਲ 'ਤੇ ਵਿਚਾਰ ਕਰ ਲਾਂਗੇ। ਜੇ ਇਹ ਲਿਖਿਆ ਵੀ ਭੋਗ ਲੱਗੇ ਤਾਂ ਸਾਡੇ ਵਾਲੀ ਗੱਲ 'ਤੇ ਤੁਸੀਂ ਵਿਚਾਰ ਕਰੋ, ਤੁਸੀਂ ਆਪਣੀ ਗਲਤੀ ਦਰੁਸਤ ਕਰੋ, ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਕੋਈ ਹੋਰ ਹੈ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਕੀ ਅਸਲੀਲ ਹੈ ਫਿਰ ਇਹ ਸ਼ਬਦ? ਪੁੰਚਣਾ ਹੁੰਦਾ ਹੈ ਖਾਣਾ, ਪ੍ਰਵਾਨ ਤਾਂ ਹੋਇਆ, ਇਹ ਹੈ ਉਹ ਤਾਂ ਅਗਲੇ ਦੀ ਮਰਜ਼ੀ ਹੈ, ਪ੍ਰਵਾਨ ਕਰੇ ਨਾ ਕਰੇ, ਪ੍ਰਵਾਨ ਹੋਈ ਤਾਂ ਗੱਲ ਹੀ ਹੋਰ ਹੈ। ਇੱਕ ਹੁੰਦਾ ਮੈਂ ਖਾਣਾ ਤਿਆਰ ਕਰਕੇ ਮੈਂ ਕਿਸੇ ਆਪਣੇ ਮਹਿਮਾਨ ਨੂੰ ਕਹਿੰਦਾ ਵੀ ਆ ਲਓ ਜੀ ਪ੍ਰਵਾਨ ਕਰ ਲਓ, ਉਹ ਕਹਿੰਦੇ ਜੀ ਠੀਕ ਹੈ ਪ੍ਰਵਾਨ ਕਰ ਲਿਆ, ਲੈ ਜਾਓ ਮੁੜ ਕੇ। ਇੱਕ ਹੁੰਦਾ ਜੀ ਤੁਹਾਨੂੰ ਛਕਾਉਣਾ, ਉਹ ਕਹਿੰਦੇ ਵੀ ਠੀਕ ਹੈ, ਚਾਹੇ ਥੋੜ੍ਹਾ ਛਕਾਂ ਛਕਾਂਗੇ, ਜਾਂ ਤੇਰੀ ਇਹੀ ਮਨਸ ਹੈ, ਜੇ ਤੁਹਾਡੀ ਇਹੀ ਮਨਸ ਹੈ ਤਾਂ ਉਹੀ ਜੀ ਉਹ ਪੂਰੀ ਹੋ ਜਾਊ। ਭਾਈ ਨਹੀਂ ਬਾਈ, ਫਿਰ ਅਰਦਾਸ ਦੇ ਕਹਿਣਾ ਮਤ ਕਰ ਆਖਾ ਆਪ ਵਾਹਿਗੁਰੂ, ਨਾਲ ਤਾਂ ਅੱਖਰ ਤੋੜ ਲਏ, ਮਤਕਾ ਰੱਖ ਆ ਵਾਹਿਗੁਰੂ। ਪਤਨੀ ਚਾਹੀਦੀ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਗੱਲ ਕੀਤੀ ਪਹਿਲਿਆਂ ਦੇ ਨਾਲ। ਮੈਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਕਾਂ ਨੋਟ ਕਰਕੇ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੈਂਕੜੇ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਵੀ ਪਤ ਜਿਹੜੀ ਹੈ ਉਹ ਗੁਰੂ ਰੱਖਦਾ ਹੁੰਦਾ ਹੈ ਜਾਂ ਪਰਮੇਸ਼ਰ ਰੱਖਦਾ ਹੈ। ਆਪਣੀ ਪਤ ਕੋਈ ਆਪ ਰੱਖਣ ਦੀ ਗੱਲ ਕਰੇ ਤਾਂ ਹੰਕਾਰੀ ਹੋ ਸਕਦਾ, ਸਿੱਖ ਨਹੀਂ ਹੋ ਸਕਦਾ। ਜਿਹੜਾ ਕਹਿੰਦਾ ਵੀ ਗੁਰੂ ਤੇ ਸਾਡੀ ਪਤ ਦੀ ਤਾਂ ਨਹੀਂ ਲੋੜ, ਤੂੰ ਸਾਡੀ ਮਤ ਦੀ ਰਾਖੀ ਕਰ। ਅਤੇ ਜਿੱਦਣ ਦੀ ਅਸੀਂ ਅਰਦਾਸ ਦੇ ਵਿੱਚ ਜਿਹੜੀ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਵਰਗਿਆਂ ਨੇ ਅਰਦਾਸ ਬਣਾਈ ਸੀ ਨਾ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਅਕਾਲ ਤਖਤ ਦੀ ਅਰਦਾਸ ਦੇ ਵਿੱਚ ਕਿ ਮਤ ਪਤ ਕਾ ਰਾਖਾ ਦੋਨਾਂ ਦਾ ਵਾਹਿਗੁਰੂ ਹੈ, ਅਤੇ ਅਸੀਂ ਇੱਕ ਅੱਖਰ ਤੋੜ ਕੇ ਗਵਾ ਦਿੱਤਾ ਅਤੇ ਕਹਿੰਦੇ ਮਤ ਕਾ ਰਾਖਾ ਨਾਲ ਤਾਂ ਅੱਖਰ ਟੁੱਟ ਗਏ, ਵਜਨ ਨਹੀਂ ਪੂਰਾ ਬਣਦਾ ਪੰਕਤੀ ਦਾ। ਇੱਕ ਨੰਬਰ ਦੋ, ਜਿੱਦਣ ਦਾ ਪੰਥ ਨੇ, ਪੰਥ ਦੀ ਵੱਡੀ ਜਮਾਤ ਨੇ ਪਤ ਸ਼ਬਦ ਛੱਡਿਆ, ਅਸਲ ਤਾਂ ਗੱਲ ਹੈ ਰੋਲੇ ਉਦਣ ਦੀ ਰਹੀ ਹੈ, ਪਤੇ ਉਦਣ ਦੀ ਰੋ ਰਹੀ ਹੈ ਸਾਡੀ। ਜਿੰਨੀ ਦੇਰ ਤੱਕ ਪੰਥ ਅਰਦਾਸ ਦੇ ਵਿੱਚ ਇਹ ਸੋਧ ਨਹੀਂ ਕਰ ਲਏਗਾ ਤੇ ਗੁਰੂ ਨੂੰ ਇਹ ਨਹੀਂ ਕਹਿੰਦਾ ਕਿ ਸਤਿਗੁਰੂ ਆਪਣੇ ਸੇਵਕ ਕੀ ਆਪ ਪਤ ਰੱਖਿਆ, ਤੂੰ ਆਪਣਿਆਂ ਸੇਵਕਾਂ ਦੀ ਤੂੰ ਪਤ ਰੱਖ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਸਾਹਮਣੇ ਅਰਦਾਸ ਕਰਨ ਵਾਲਾ ਕਿੱਡਾ ਹੰਕਾਰੀ ਹੋ ਗਿਆ ਜਿਹੜਾ ਕਹਿੰਦੇ ਪਤ ਦੀ ਤਾਂ ਮੈਨੂੰ ਲੋੜ ਨਹੀਂ, ਤੂੰ ਮੇਰੀ ਮਤ ਦੀ ਰਾਖੀ ਗਈ ਤੇ ਪਤ ਰੁੱਲ ਗਈ, ਦਿਨ ਪਰ ਦਿਨ ਰੁੱਲਦੀ ਜਾ ਰਹੀ ਹੈ। ਜਿਹੜੀ ਗੱਲ, ਜਿਹੜੀ ਅਰਦਾਸ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਪੰਥ ਦੇ ਉਹਨਾਂ ਜ਼ਿੰਮੇਦਾਰ ਸੱਜਣਾਂ ਨੇ ਬਣਾਈ ਸੀ ਗੁਰੂ ਪਿਆਰਿਓ, ਉਹ ਅਰਦਾਸ ਗੁਰਬਾਣੀ ਦੇ ਤੱਥਾਂ ਦੇ ਆਧਾਰ ਤੇ ਬਣਾਈ ਗਈ ਸੀ। ਜੇ ਭੋਗ ਲੱਗਿਆ ਸ਼ਬਦ ਕਿਹਾ ਗਿਆ ਸੀ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਲਿਆ ਗਿਆ ਸ਼ਬਦ, ਜੇ ਮਤ ਦੇ ਨਾਲ ਪਤ ਦਾ ਰਾਖਾ ਕਿਹਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਲਿਆ ਗਿਆ ਸ਼ਬਦ। ਤੇ ਹੁਣ ਸਾਡੀ ਅਕਲ ਬਹੁਤ ਤੇਜ਼ ਹੋ ਗਈ। ਮੈਂ ਇੱਕ ਪੰਜੇ ਤਖਤਾਂ ਦਾ ਹੁਕਮਨਾਮਾ ਮੈਨੂੰ ਮਿਲ ਗਿਆ ਸੀ ਹੱਥ ਲਿਖਤ, ਅਕਾਲ ਤਖਤ ਦੀ ਮੋਹਰ ਲੱਗੀ ਹੈ, ਤੇ ਮੈਂ ਉਸ ਸਮੇਂ ਦੀ ਉਡੀਕ ਵਿੱਚ ਹਾਂ ਕਿ ਜਦੋਂ ਪੰਜੇ ਤਖਤਾਂ ਦੇ ਜਥੇਦਾਰ ਜੱਜ ਬਣ ਕੇ ਬਹਿਣ ਤੇ ਕੌਮ ਦੇ ਨਾਂ ਤੇ ਦੇਣ ਸੱਦਾ ਕਿ ਦੁਨੀਆਂ ਭਰ ਦੇ ਵਿਦਵਾਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ ਭਾਈ ਅਸੀਂ ਤਾਂ ਜੱਜ ਹੈ ਕਿ ਤੁਸੀਂ ਸਾਨੂੰ ਸਬੂਤ ਦਿਓ ਕਿ ਦਸਮ ਗ੍ਰੰਥ ਮਹਾਰਾਜ ਦੀ ਬਾਣੀ ਹੈ ਜਾਂ ਨਹੀਂ, ਤੇ ਦੋਨੇ ਪੱਖਾਂ ਵਾਲਿਆਂ ਨੂੰ ਸੱਦ ਲਓ ਅਕਾਲ ਤਖ਼ਤ ਤੇ, ਬੁਲਾਓ ਇਮਾਨਦਾਰੀ ਨਾਲ, ਸਾਨੂੰ ਵੀ ਬੁਲਾਓ ਜਿਹੜੇ ਪੱਖ ਕਰਨ ਵਾਲੇ ਤੇ, ਉਹਨਾਂ ਨੂੰ ਵੀ ਬੁਲਾਓ ਜਿਹੜੇ ਕਹਿੰਦੇ ਨਹੀਂ ਹੈ, ਸਮਾਂ ਉਹਨਾਂ ਨੂੰ ਵੀ ਦਿਓ ਬੋਲਣ ਦਾ, ਸਮਾਂ ਸਾਨੂੰ ਵੀ ਦਿਓ। ਜੇ ਸਾਡੇ ਕੋਲ ਸਬੂਤ ਠੀਕ ਹੋਏ ਸਾਡੀ ਗੱਲ ਮੰਨੀ ਜਾਏ, ਜੱਜ ਨੇ ਉਹ ਗੱਲ ਮੰਨਣੀ ਹੈ ਜਿਹੜੀ ਗੱਲ ਜ਼ਿਆਦਾ ਸਾਬਤ ਹੋ ਜਾਏ। ਤੇ ਉਸ ਵੇਲੇ ਇਹ ਸਾਰੀਆਂ ਪੰਥ ਦੀਆਂ ਦੁਬਦਾ ਲਗਭਗ ਮੈਂ ਇਹਨਾਂ ਦੇ ਅੰਕੜੇ ਇਕੱਠੇ ਕੀਤੇ ਸੀ, 21 ਥਾਂ ਤੇ ਸਿੱਖ ਸਿੱਖ ਨਾਲ ਲੜ ਰਿਹਾ ਹੈ, ਸਿੱਖ ਨਾਲ ਹਿੰਦੂ ਨਹੀਂ ਲੜ ਰਿਹਾ, ਮੁਸਲਮਾਨ ਨਹੀਂ ਲੜ ਰਿਹਾ, ਜੈਨੀ ਬੋਧੀ ਨਹੀਂ ਲੜ ਰਿਹਾ, ਸਿੱਖ ਨਾਲ ਸਿੱਖ ਲੜਦਾ 21 ਥਾਵਾਂ ਤੇ। ਉਹ ਕਹਿੰਦਾ ਆਹ ਕਿਹੜਾ ਬ੍ਰਾਹਮਣ ਬਾਜ ਜੀ, ਤੁਸੀਂ ਕਹੇ ਤਾਂ ਭੋਗ ਲੱਗੇ, ਇਹ ਦੂਸਰੇ ਕਹਿੰਦੇ ਆਹ ਕਿਹੜੀ ਗੱਲ ਹੋਈ, ਤੁਸੀਂ ਕਹਿੰਦੇ ਪ੍ਰਵਾਨ ਹੋਵੇ, ਲੜਾਈ ਹੈ ਵੀ, ਰਾਗਮਾਲਾ ਬਾਣੀ ਹੈ ਜਾਂ ਨਹੀਂ ਹੈ, ਲੜਾਈ ਹੈ ਵੀ, ਮੂਲ ਮੰਤਰ ਗੁਰਪ੍ਰਸਾਦ ਤੱਕ ਨਾਨਕ ਹੋਸੀ ਪ੍ਰਸਾਦ ਤੱਕ ਲੜਾਈ ਹੈ ਵੀ। ਇਹੋ ਜਿਹੀਆਂ 21 ਵਿਵਾਦ ਸਾਡੀ ਕੌਮ ਦੇ ਵਿੱਚ, ਇੱਕ ਵਿਵਾਦ ਦਾ ਇਲਾਜ ਨਹੀਂ ਹੋਇਆ ਤੇ ਵਿਵਾਦਾਂ ਦੀ ਗਿਣਤੀ ਹੋਰ ਵੱਧਦੀ ਜਾ ਰਹੀ ਹੈ। ਸ਼ਾਇਦ ਉਹਨਾਂ ਦੇ ਵਿੱਚੋਂ, ਹੁਣ ਮੈਂ ਗਲਤੀ ਨਾ ਕਰਦਾ ਹੋਵਾਂ, ਇੱਕ ਵਿਵਾਦ ਉਹਦੇ ਵਿੱਚੋਂ ਘਟ ਗਿਆ, ਇੱਕ ਘਟ ਗਿਆ। ਤੇ ਮੈਂ ਉਸ ਸਮੇਂ ਦੀ ਉਡੀਕ ਵਿੱਚ ਹਾਂ ਜਿਹੜਾ ਪੰਜੇ ਤਖਤਾਂ ਨੇ ਮਿਲ ਕੇ ਅਕਾਲ ਤਖਤ ਤੇ ਅੰਮ੍ਰਿਤ ਸੰਚਾਰ ਦੀ ਮਰਿਆਦਾ, ਤਾਂ ਕਿ ਕੋਈ ਮਨਮਤੀ ਆਪਣੀ ਮਰਜ਼ੀ ਨਾ ਕਰ ਸਕੇ, ਔਰ ਮੂਲ ਮੰਤਰ ਕਿੱਥੇ ਤੱਕ ਪੜਿਆ ਜਾਏ, ਮੂਲ ਮੰਤਰ ਕਿੱਥੇ ਤੱਕ ਹੈ, ਉਹ ਸਾਰੀਆਂ ਗੱਲਾਂ ਉਸ ਹੁਕਮਨਾਮੇ ਦੇ ਵਿੱਚ, ਤੇ ਪੰਜ ਪਿਆਰੇ ਕੈਸੇ ਹੋਣੇ ਚਾਹੀਦੇ ਨੇ, ਅੰਮ੍ਰਿਤ ਕਿਵੇਂ ਛਕਾਇਆ ਜਾਣਾ ਚਾਹੀਦਾ, ਇਹ ਸਾਰਾ ਹੁਕਮਨਾਮਾ ਦਿੱਤਾ ਗਿਆ ਪੰਥ ਨੇ, ਪੰਜੇ ਤਖਤਾਂ ਦੇ ਜਥੇਦਾਰਾਂ ਨੇ ਮਿਲ ਕੇ, ਤੇ ਮੋਹਰ ਲਾਈ ਅਕਾਲ ਤਖਤ ਦੀ ਤੇ ਉਹ ਪ੍ਰਚਲਿਤ ਹੋਇਆ। ਸਮੇਂ ਦੇ ਹੇਰ ਫੇਰ ਨੇ, ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਆ, ਕਹਿੰਦੇ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਸੰਭਾਲਿਆ, ਕਹਿੰਦੇ ਕੁਛ ਉਹਨਾਂ ਕੱਟੜ ਵਾਦੀਆਂ ਦੇ ਆਖੇ ਲੱਗ ਕੇ, ਕਹਿੰਦੇ ਸਾਡੇ ਪੰਥ ਦੇ ਆਗੂਆਂ ਨੇ ਕੁਝ ਪੁਰਾਤਨ ਰੀਤਾਂ ਕੇ ਕੁਝ ਸ਼ੁਭ ਰੀਤਾਂ, ਇਹ ਅੱਖਰ ਲਿਖੇ ਪਾਏ, ਕੋਈ ਵੀ ਰੀਤਾਂ, ਕੁਝ ਪੁਰਾਤਨ ਰੀਤਾਂ, ਕੁਝ ਸ਼ੁਭ ਰੀਤਾਂ, ਕਹਿੰਦੇ ਉਹ ਇਹਨਾਂ ਦੀ ਬੁਰਸ਼ਾਗਰਦੀ, ਇਹ ਭਾਈ ਸਾਹਿਬ ਨੇ ਸ਼ਬਦ ਲਿਖੇ, ਇਹਨਾਂ ਦੀ ਬੁਰਸ਼ਾਗਰਦੀ ਨੇ ਕਹਿੰਦੇ ਉਹ ਕੱਢ ਕੇ ਬਾਹਰ ਮਾਰ ਦਿੱਤੀ। ਡਾਕਟਰ ਭਾਈ ਵੀਰ ਸਿੰਘ ਨੇ ਮੇਰਾ ਖਿਆਲ ਵੀ ਆਪਣੀ ਜ਼ਿੰਦਗੀ 'ਚ ਇਹ ਸ਼ਬਦ ਜੇ ਕਿਤੇ ਸਖਤ ਵਰਤਿਆ ਤਾਂ ਇੱਕ ਵਾਰੀ ਉਹ ਵਰਤਿਆ, ਨਹੀਂ ਭਾਈ ਸਾਹਿਬ ਇਹੋ ਜਿਹਾ ਸ਼ਬਦ ਹੀ ਨਹੀਂ ਸੀ ਬੋਲਦੇ। ਤੋ ਇਸ ਕਰਕੇ ਸਾਧ ਸਿੰਘ ਜੀ ਐਸੀਆਂ ਜਿਹੜੀਆਂ ਵਿਚਾਰਾਂ ਨੇ ਇਹ ਦੁਬਧਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੁਬਧਾ ਨੂੰ ਇਹ ਕਿਹਾ ਵੀ ਇਹ ਦੁਬਧਾ ਘਰ ਬਹੁਤੇ ਗੱਲ ਹੈ। ਸਾਨੂੰ ਅਲੱਗ ਅਲੱਗ ਕਰਨ ਵਾਸਤੇ ਤਾਂ ਬਹੁਤ ਅੱਜ ਤੱਕ ਹੁਣ ਵੀ ਜ਼ੋਰ ਲੱਗ ਰਿਹਾ, ਅੱਜ ਵੀ ਕੁਛ ਲੋਕ ਇਸ ਗੱਲ ਦਾ ਯਤਨ ਕਿ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ, ਔਰ ਤਰੀਕੇ ਕਿਹੋ ਜਿਹੇ ਵਰਤ ਹੋ ਰਹੇ ਹਨ ਜਿੱਥੋਂ ਪੰਥ ਨੂੰ ਲਾਭ ਪਹੁੰਚਦਾ, ਜਿੱਥੋਂ ਪੰਥ ਵਿੱਚ ਵਾਧਾ ਹੋ ਰਿਹਾ। ਬਸ ਕਹਿ ਦਿਓ ਜੀ RSS ਦਾ ਬੰਦਾ, ਅਬਲਾਂ ਤਾਂ ਚੁੱਪੇ ਕਰ ਜਾਊਗਾ, ਪ੍ਰਚਾਰ ਕਰਨਾ ਹੀ ਬੰਦ ਕਰ ਦੂਗਾ ਵੀ ਮੈਂ RSS ਦਾ ਜੀ, ਮੈਂ ਇਹਦੇ ਨਾਲ ਤਾਂ ਆਪਣੇ ਘਰ ਹੀ ਬਹਿ ਜਾਂਦਾ, ਆਹੀ ਕੰਮ ਚਾਹੁੰਦੇ ਨੇ ਉਹ, ਤੁਹਾਨੂੰ ਘਰ ਤਾਂ ਬਿਠਾਉਣਾ ਹੀ ਆ। ਔਰ ਉਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ RSS ਹੈ ਕਿ ਕਿਹੜੀ ਬਲਾ, ਇਹ ਜੰਮੀ ਕਿਵੇਂ ਹੈ, ਕੀ ਹੈ ਇਹ। ਪਰ ਮੋਹਰ ਹੱਥ ਦੇ ਵਿੱਚ ਇਹ ਹੈ, ਬਸ ਠੱਪਾ ਲਾਉਂਦੇ ਤੁਰੇ ਜਾਂਦੇ ਆ, ਆਹ ਗਿਆ RSS, ਆਹ ਗਿਆ RSS। ਗੁਰੂ ਪਿਆਰਿਓ, ਜਿਨ੍ਹਾਂ ਨੇ ਪੰਥ ਲਈ ਕੁਛ ਕੀਤਾ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦਾ, ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੋਂ ਮੈਂ ਆਪਣੇ ਕੰਨਾਂ ਨਾਲ ਸੁਣਿਆ ਕਿ ਸਾਧ ਸੰਗਤ ਜੀ, ਇਹ ਸੰਤਾਂ ਦੇ ਬੋਲ ਕਿ ਸੰਤ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ 'ਚ 10 ਲੱਖ ਨੂੰ ਜਿਹੜਾ ਅੰਮ੍ਰਿਤਪਾਨ ਕਰਾਇਆ, ਦਾਸ ਦੇ ਕੋਲ ਲਿਸਟ ਹੈ ਵੀ ਕਿਹੜੇ ਥਾਂ ਕਿੰਨਾ ਕਿੰਨਾ ਅੰਮ੍ਰਿਤਪਾਨ ਕਰਾਇਆ, 10 ਲੱਖ ਨੂੰ ਅੰਮ੍ਰਿਤਪਾਨ ਕਰਾਇਆ। ਟਾਂਡੇ ਨਗਰ ਦੇ ਅੰਦਰ ਬਣਜਾਰਿਆਂ ਦੇ ਸਾਰੇ ਪਿੰਡਾਂ ਦੇ ਪਿੰਡ ਇਕੱਠੇ ਕੀਤੇ ਅਤੇ ਉਹਨਾਂ ਦੇ ਪਿੰਡਾਂ ਦੇ ਪਿੰਡ ਇਕੱਠੇ ਕਰਕੇ ਉਹਨਾਂ ਨੂੰ ਸਮਝਾਇਆ ਕਿ ਭਲੇ ਉਹ ਤੁਹਾਡਾ ਰਿਸ਼ਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੁਹਾਡੇ ਨਾਂ ਦੀ ਬਾਣੀ ਕਿਉਂ ਹੈ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਕਿਉਂ ਲਿਖਿਆ ਗਿਆ ਹੈ। ਹਜ਼ੂਰ ਸਾਹਿਬ ਬਣਜਾਰੇ ਆਏ ਸੀ ਕਰੋੜਾਂ ਦੀ ਗਿਣਤੀ 'ਚ, ਜਿਹੜੇ ਪੰਥ ਨੇ ਸੰਭਾਲੇ ਨਹੀਂ, ਦਾੜੀ ਕੇਸ ਰੱਖਦੇ ਨੇ, ਉਹਨਾਂ ਦਾ ਬੱਚਾ ਕੋਈ ਕੇਸ ਨਹੀਂ ਕਤਲ ਕਰਾ ਸਕਦਾ, ਅੱਜ ਵੀ ਉਹਨਾਂ ਦੇ ਵਿੱਚ ਐਸੀ ਭਾਵਨਾ ਹੈ। ਸਿਗਲੀਗੜ ਸਿੱਖ ਨੇ ਜਿਨ੍ਹਾਂ ਦੇ ਵਿੱਚ ਕੋਈ ਦਾੜੀ ਕਰਾ ਦੇ ਉਹਨੂੰ ਰਿਸ਼ਤਾ ਨਹੀਂ ਕਰਦਾ, ਕੋਈ ਭਾਈਚਾਰੇ 'ਚੋਂ ਛੇਕ ਦਿੰਦੇ ਨੇ, ਕਹਿੰਦੇ ਨਿਕਲ ਜਾ ਤੂੰ। ਅਸੀਂ ਪੰਥ ਦਾ ਠੇਕਾ ਲਿਆ ਥੋੜ੍ਹੇ ਜਾਣੇ, ਵੀ ਜੋ ਪੰਥ ਹੈ ਬਸ ਮੈਂ ਹੀ ਹਾਂ, ਜੇ ਮੈਨੂੰ ਸਟੇਜ ਮਿਲ ਗਈ ਹਰੀ ਸਿੰਘ ਹੀ ਸਭ ਕੁਛ ਹੈ, ਇਹ ਹੰਕਾਰ ਨੇ ਤਾਂ ਲੈ ਲਿਆ ਸੀ। ਨਿਮਰਤਾ ਚਾਹੀਦੀ ਹੈ, ਕੋਈ ਮਸਲਾ ਐਸਾ ਨਹੀਂ ਜਿਹੜਾ ਪਿਆਰ ਨਾਲ ਹੱਲ ਨਹੀਂ ਹੋ ਸਕਦਾ। ਆਪਣੀਆਂ ਬਾਹਾਂ ਟੁੱਟ ਜਾਣ, ਦੂਜੇ ਦੇ ਗਲ 'ਚ ਨਹੀਂ ਪੈਂਦੀਆਂ। ਆਪਣੀ ਜੀਭ ਦੇ ਹੇਠ ਆਪਣਾ ਆਪਣੀ ਦੰਦ ਆ ਸਾਡੀ ਜੀਭ ਨੂੰ ਟੱਕ ਦੇਵੇ, ਕਈ ਵਾਰ ਵੱਢੀ ਜਾਂਦੀ ਹੈ ਜੀਭ, ਤੁਹਾਡੀ ਵੀ ਕਈ ਵਾਰ ਟੱਕੀ ਗਈ ਹੋਊਗੀ। ਕਿਆ ਫਿਰ ਦੰਦ ਬੱਟਾ ਲੈ ਕੇ ਦੰਦ ਭੰਨ ਦਿੰਦੇ ਹੋ ਵੀ ਮੇਰੀ ਜੀਭ ਭੰਨ ਦਿੱਤੀ ਦੰਦਾਂ ਨੇ? ਦੰਦ ਵੀ ਆਪਣੇ ਅਤੇ ਜੀਭ ਵੀ ਆਪਣੀ। ਅਤੇ ਕਿਤੇ ਨਾ ਕਿਤੇ ਜੇ ਕਿਤੇ ਆਪਣਿਆਂ ਵੱਲੋਂ ਕਿਤੇ ਥੋੜ੍ਹਾ ਬਹੁਤ ਬਾਅਦ ਘੱਟ, ਫਿਰ ਵੀ ਆਪਣੇ ਸਮਝ ਕੇ ਗਲਤਾ ਲਾਉਣੀ ਬਣਦੀ ਹੈ ਨਾ ਗੱਲ। ਕਿਉਂ ਅਸੀਂ ਪਰੇ ਪਰੇ ਕਰਕੇ ਪੰਥ ਵੀ ਘਾਟਾ ਪਾਈਏ, ਮਿਲ ਵਰ ਕੇ ਬੈਠੀਏ? ਅਤੇ ਜਿਸ ਤਰ੍ਹਾਂ ਇਹ ਦੁਬਧਾ ਦੂਰ ਕਰਨ ਵਾਸਤੇ ਕਿ ਗੁਰੂ ਅਰਜਨ ਦੇਵ ਜੀ ਦਾ ਸੰਸਕਾਰ ਹੋਇਆ ਸੀ, ਔਰ ਇਹ ਗੁਰੂ ਨਾਨਕ ਤੋਂ ਪ੍ਰਥਾ ਚੱਲੀ ਆ ਰਹੀ ਹੈ, ਦਸੇ ਗੁਰੂ ਸਾਹਿਬਾਨਾਂ ਨੇ ਇਸ ਪ੍ਰਥਾ ਨੂੰ ਤੋੜਿਆ ਨਹੀਂ, ਅਤੇ ਉਦੋਂ ਬਾਅਦ ਗੁਰੂ ਕੇ ਖਾਲਸੇ ਵਿੱਚ ਇਹ ਪ੍ਰਥਾ ਚੱਲੀ ਆ ਰਹੀ ਹੈ। ਅਤੇ ਇਹ ਫਿਰ ਕਿਵੇਂ ਆਇਆ ਸੂਰਜ ਪ੍ਰਕਾਸ਼ ਦਾ ਪ੍ਰਸੰਗ, ਅਤੇ ਗੁਰੂ ਜਾਣੇ ਭਾਈ, ਇਹਦੇ ਵਿੱਚ ਮੈਂ ਤਾਂ ਇਹੀ ਸਿੱਟੇ 'ਤੇ ਪਹੁੰਚਿਆ ਕਿ ਜਿੱਥੇ ਹੋਰ ਗੱਲਾਂ ਦੀ ਮਿਲਾਵਟ ਹੈ, ਨਹੀਂ ਤਾਂ ਭਾਈ ਸੰਤੋਖ ਸਿੰਘ ਨੂੰ ਦੋ ਗੱਲਾਂ ਲਿਖਣ ਦੀ ਲੋੜ ਸੀ। ਇੱਕ ਪਾਸੇ ਚੰਦਨ ਦੀ ਚਿਖਾ ਸਵੀਕਾਰ ਕਰ ਰਹੇ ਨੇ ਭਾਈ ਸੰਤੋਖ ਸਿੰਘ ਕਿ ਗੁਰੂ ਸਾਹਿਬ ਦਾ ਸੰਸਕਾਰ ਹੋਇਆ ਵੀ ਚੰਦਨ ਦੀ ਚਿਖਾ, ਇਹੀ ਗੱਲ ਮਹਿਮਾ ਪ੍ਰਕਾਸ਼ ਵਾਲਾ ਕਹਿੰਦਾ, ਇੱਥੇ ਤਾਂ ਮਿਲ ਗਈ ਨਾ ਦੋ ਸਰੋਤ। ਅਤੇ ਹੁਣ ਜਲ ਪ੍ਰਵਾਹ ਕਰਨ ਦਾ ਸਰੋਤ ਲੱਭੇ ਕੋਈ ਪੁਰਾਣਾ, ਕੋਈ ਦੱਸੇ ਸੂਰਜ ਪ੍ਰਕਾਸ਼ ਤੋਂ ਬਿਨਾਂ ਉਸ ਵੇਲੇ ਦਾ ਕੋਈ ਜਿਹੜਾ ਜਿਹਨੂੰ ਕਹਿੰਦੇ ਨੇ ਉਸ ਵੇਲੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਸੰਸਕਾਰ ਦੇਖਿਆ ਅਤੇ ਉਸ ਵੇਲੇ ਲਿਖਤ ਹੋਈ ਹੋਵੇ, ਜਾਂ 10-20 ਸਾਲ ਉਸ ਨੇੜੇ ਦਾ ਹੀ ਹੋਏ ਹੋਵੇ, ਨਹੀਂ ਭਾਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਨ। ਅਤੇ ਇਸ ਕਰਕੇ ਬੇਨਤੀ ਕੀਤੀ ਹੈ, ਹਾਲਾਂਕਿ ਭਗਤੀ ਦਾ ਰਸ ਵਿਗੜਿਆ ਇਹਦੇ ਨਾਲ, ਮੈਂ ਇਹ ਵੀ ਸਮਝਦਾ ਜਿਹੜਾ ਆਪਾਂ ਨੱਲੀ ਕੇਵਲ ਗੁਰਬਾਣੀ ਦੀਆਂ ਤੁਕਾਂ ਦੇ ਆਧਾਰ 'ਤੇ ਮਨੁੱਖਾ ਸਰੀਰ ਦੀ ਗੱਲ ਕਰ ਰਹੇ ਹਾਂ, ਉਹ ਇਹੋ ਜਿਹਾ ਰਸ ਥੋੜ੍ਹੀ ਆਊਗਾ ਇਹਨਾਂ ਗੱਲਾਂ ਦੇ। ਅਤੇ ਪਰ ਇਹ ਜ਼ਰੂਰੀ ਇਸ ਕਰਕੇ ਹੋ ਗਿਆ, ਮੈਨੂੰ 3-4 ਸੁਨੇਹੇ ਮਿਲੇ, ਕਹਿੰਦੇ ਜੀ ਤੁਸੀਂ ਸਟੇਜ 'ਤੇ ਜਿਹੜੀ ਗੱਲ ਕਹੀ ਹੈ ਵੀ ਥੋੜ੍ਹਾ ਜਿਹਾ ਸੰਗਤ ਦੇ ਵਿੱਚ ਇਹ ਗੱਲ ਖਿੰਡ ਗਈ ਹੈ ਵੀ ਕਿਹੜੀ ਗੱਲ ਨੂੰ ਠੀਕ ਮੰਨੀ ਹੈ। ਵੀ ਭਾਈ ਸਾਹਿਬ ਕਥਾ ਦੇ ਵਿੱਚ ਇਹ ਕਹਿੰਦੇ ਹੈ, ਇਹ ਭੁਲੇਖਾ ਵੀ ਗਿਆਨੀ ਸਿੰਘਾਂ ਨੂੰ ਵੀ ਪਿਆ ਹੋਇਆ ਵੀ ਕਮ ਸੇ ਕਮ ਸੰਗਤ ਦੇ ਵਿੱਚ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਅਤੇ ਕਿਹੜਾ ਸਰੋਤ ਹੈ, ਮੈਨੂੰ ਅੱਖਰ ਵੀ ਇਹੀ ਕਹੇਗਾ ਵੀ ਤੁਹਾਡੇ ਕੋਲ ਕਿਹੜਾ ਸਰੋਤ ਹੈ ਜਿਹਦੇ 'ਤੇ ਤੁਸੀਂ ਇਹ ਗੱਲ ਕਹਿ ਦਿੱਤੀ ਵੀ ਸੰਸਕਾਰ ਹੋਇਆ? ਮੇਰੇ ਕੋਲ ਜਿਹੜੇ ਸਰੋਤ ਸੀ ਪਹਿਲਾਂ ਤਾਂ ਸੂਰਜ ਪ੍ਰਕਾਸ਼ ਦਾ ਹੀ ਹੈ। ਉਹਦਾ ਮੈਂ ਆਪ ਜੀ ਨੂੰ ਸਾਰਾ ਵੇਰਵਾ ਦੱਸ ਦਿੱਤਾ ਵੀ ਇਸ ਰਾਸ ਦੇ ਇਸ ਦੇ ਉੱਤੇ ਲਿਖਿਆ ਭਾਈ ਸੰਤੋਖ ਸਿੰਘ ਨੇ ਚੰਦਨ ਦੀ ਜਗ੍ਹਾ ਬਣਾਈ ਤੇ ਦੋ ਗੱਲਾਂ ਲਿਖੀਆਂ। ਇੱਥੇ ਪਤਾ ਲੱਗਦਾ ਵੀ ਇਸ ਤਰੀਕੇ ਦੇ ਨਾਲ ਮਿਲਕੋ ਪੈ ਅਸਲੀ ਗੱਲ ਵੀ ਭਾਈ ਸਾਹਿਬ ਅਸਲੀ ਗੱਲ ਤਾਂ ਭਾਈ ਸਾਹਿਬ ਨੇ ਲਿਖੀ ਤੇ ਦੂਸਰੀ ਗੱਲ ਇਤਿਹਾਸ ਧੁੰਦਲਾ ਕਰਨ ਵਾਲਿਆਂ ਨੇ ਲਿਖੀ। ਸਾਨੂੰ ਸੋਧ ਲੈਣਾ ਚਾਹੀਦਾ ਤੇ ਗੁਰੂ ਕਿਰਪਾ ਕਰੇ ਵੀ ਜਿਹੜੇ ਗਿਆਨੀ ਸਿੰਘ ਜਾਂ ਢਾਡੀ ਸਿੰਘ ਪ੍ਰਚਾਰਕ ਉਹਨਾਂ ਨੇ ਉਹਦੇ ਆਧਾਰ 'ਤੇ ਕਵਿਤਾਵਾਂ ਬਣਾਈਆਂ ਉਹਨਾਂ ਦਾ ਦਿਲ ਥੋੜ੍ਹੀ ਤੋੜਨਾ ਅਤੇ ਉਹਨਾਂ ਨੂੰ ਬੁਰਾ ਥੋੜ੍ਹੀ ਕਹਿਣਾ। ਉਹਨਾਂ ਨੇ ਤੱਥਾਂ ਦੇ ਆਧਾਰ 'ਤੇ ਕਵਿਤਾ ਬਣਾਈਆਂ ਨਾ, ਉਹਨਾਂ ਦੇ ਕੋਲ ਸਬੂਤ ਹੈ ਉਹਦੇ ਆਧਾਰ 'ਤੇ ਬਣਾਈਆਂ। ਪਰ ਸਾਧ ਸਿੰਘ ਜੀ ਸਾਨੂੰ ਜਦੋਂ ਅਸੀਂ ਬਰੀਕੀ ਨਾਲ ਛਾਣਬਾਣ ਕਰਾਂਗੇ ਤਾਂ ਫਿਰ ਸੱਚਾਈ ਸੰਗਤਾਂ ਦੇ ਸਾਹਮਣੇ ਰੱਖਣ ਵਾਸਤੇ ਅਤੇ ਕੁਛ ਤਾਂ ਫਿਰ ਐਸਾ ਹੁੰਦਾ ਵੀ ਕੁਝ ਪ੍ਰਚਾਰ ਅਤੇ ਐਸਾ ਵੀ ਹੁੰਦਾ ਜਿਹਦੇ ਵਿੱਚ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਪੀੜ ਵੀ ਹੁੰਦੀ ਹੈ, ਦਿਲ ਨੂੰ ਪੀੜ ਹੁੰਦੀ ਹੈ ਵੀ ਐਸਾ ਕਿਉਂ। ਅਤੇ ਇਸ ਕਰਕੇ ਭਾਈ ਸਾਨੂੰ ਇਤਿਹਾਸ ਦੇ ਪੰਨਿਆਂ ਦੇ ਨਾਲ ਸ਼ੁੱਧ ਇਤਿਹਾਸ ਦੇ ਪੰਨਿਆਂ ਦੇ ਨਾਲ ਜੁੜਨ ਦੀ ਲੋੜ ਹੈ ਅਤੇ ਉਹਦੇ ਆਧਾਰ 'ਤੇ ਇਹ ਨਿਸ਼ਚਾ ਕਰਨਾ ਕਿ ਗੁਰੂ ਨਾਨਕ ਦੇ ਘਰ ਵਿੱਚ ਦਸੇ ਪਾਤਸ਼ਾਹੀਆਂ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਸਕਾਰ ਦੀ ਇਹੀ ਆਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਦਿੱਤੀ ਕਿ ਕਿਰਿਆ ਸਹਿਤ ਸਿੱਖ ਸੰਸਕਾਰੇ, ਔਰ ਫਿਰ ਉਹਦੀਆਂ ਵਿਧੀਆਂ ਬਣੀਆਂ ਕਿਹੜੇ ਤਰੀਕੇ ਨਾਲ ਕਿਵੇਂ ਕੀਰਤਨ ਸੋਹਲੇ ਦਾ ਪਾਠ ਕਰਨਾ ਹੈ, ਕਿਵੇਂ ਜਵੀ ਦਾ ਪੜ੍ਹਨਾ ਹੈ, ਚਿਖਾ ਕਿਵੇਂ ਤਿਆਰ ਕਰਨੀਆਂ ਹੈ, ਚੰਡਾ ਕਿਵੇਂ ਲਾਉਣਾ ਹੈ, ਅਲਾਣੀਆਂ ਦਾ ਪਾਠ ਕਿਵੇਂ ਕਰਨਾ ਹੈ। ਅਤੇ ਗੁਰੂ ਕਿਰਪਾ ਕਰੇ ਅਤੇ ਜਿਸ ਵੇਲੇ ਸਟੀਕ ਆਪ ਜੀ ਦੇ ਹੱਥਾਂ ਤੱਕ ਪਹੁੰਚ ਗਿਆ ਨਾ, ਜਿਵੇਂ ਅਲਾਣੀਆਂ, ਅਲਾਣੀਆਂ ਦੇ ਉੱਤੇ ਬਹੁਤ ਵਧੀਆ ਕੰਮ ਮਹਾਰਾਜ ਨੇ ਕਰਵਾ ਲਿਆ। ਅਲਾਣੀਆਂ ਕਦੋਂ ਚੱਲੀਆਂ, ਅਲਾਣੀਆਂ ਦੀ ਪਰਿਭਾਸ਼ਾ ਕੀ ਹੈ, ਅਲਾਣੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਸੀ, ਬੱਚਾ ਮਰੇ ਤਾਂ ਅਲਾਣੀ ਹੋਰ ਤਰ੍ਹਾਂ ਦੀ ਪਾਈ ਜਾਂਦੀ ਸੀ, ਜਵਾਨ ਬੰਦਾ ਮਰੇ ਅਲਾਣੀ ਹੋਰ ਤਰ੍ਹਾਂ ਦੀ ਸੀ, ਬੁੱਢਾ ਮਰ ਜੇ ਅਲਾਣੀ ਹੋਰ ਤਰ੍ਹਾਂ ਦੀ ਸੀ। ਉਹ ਅਲਾਣੀਆਂ ਦਾ ਵੇਰਵਾ ਦੇ ਕੇ ਫਿਰ ਇਹ ਸਾਬਤ ਕੀਤਾ ਕਿ ਭਾਈ ਗੁਰੂ ਸਾਹਿਬ ਨੇ ਇਹ ਅਲਾਣੀਆਂ ਕੁਰੀਤੀਆਂ ਦੂਰ ਕਰਨ ਵਾਸਤੇ ਸੰਸਕਾਰ ਦੇ ਵੇਲੇ ਅਤੇ ਇਹ ਗੁਰਦੁਆਰੇ ਸਾਹਿਬ ਅਲਾਣੀਆਂ ਦਾ ਪਾਠ ਕੀਤਾ ਜਾਂਦਾ। ਸੋ ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਸਮਾਂ ਹੋ ਆਇਆ, ਆਪਾਂ 5-7 ਮਿੰਟ ਵਾਹਿਗੁਰੂ ਦਾ ਜਾਪ ਕਰਨਾ ਹੈ, ਕਿਉਂਕਿ ਅੱਜ ਗੱਲਾਂ ਹੋਰ ਤਰ੍ਹਾਂ ਦੀਆਂ ਕਰਦੇ ਰਹੇ ਹਾਂ ਇਸ ਕਰਕੇ, ਅਤੇ ਮਨ ਨੂੰ ਥੋੜ੍ਹਾ ਜਿਹਾ ਨਾਮ ਦਾ ਰਸ ਲੈ ਲਈਏ। ਜਿਹੜੇ ਗੁਰਮੁਖ ਬੈਠ ਸਕਦੇ ਬੈਠੋ, ਭਾਈ ਜਿਨ੍ਹਾਂ ਨੇ ਕੰਮਾਂ 'ਤੇ ਜਾਣਾ, ਕੱਲ੍ਹ ਨੂੰ ਸੋਮਵਾਰ ਹੈ ਇਸ ਕਰਕੇ ਤੁਸੀਂ ਜਾ ਵੀ ਸਕਦੇ ਹੋ, ਅਤੇ 5 ਕੁ ਮਿੰਟ ਦਾਸ ਬਹੁਤੀ ਦੇਰ ਨਹੀਂ, ਬਸ 2-4 ਮਿੰਟ ਲਾ ਲਓ, ਉਦੋਂ ਬਾਅਦ ਫਿਰ ਗਿਆਨੀ ਸਿੰਘ ਜੀ ਅਗੇ ਸਾਧ ਸਿੰਘ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ ਅਤੇ ਦਾਸਾਂ ਨੂੰ ਵੀ ਖੁਸ਼ੀਆਂ ਬਖਸ਼ਣੀਆਂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸਾਰੇ ਬੋਲੋ ਭਾਈ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹ ਵਾਹ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 वाहे गुरु वाहे गुरु वाहे गुरु वाहे गुरु वाहे गुरु वाहे गुरु
साहस जी बहुत बहुत धन्यवाद आप जी का हर गुण गावत रसनो मोली वाहिगुरु गुर मंत्र है जप होमे कोई वाहिगुरु जी का खालसा वाहिगुरु जी